बड़ी प्राति उठ कर गयो नंद चंद नृप पास समझायो बो बिद कयो कीजै बैर बिना।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत पतत पावन भगत बछल कृपा निदान अनाथ नाथ जगत गुरु श्री गुरु ग्रंथ साहिब सचे पातशाह जी महाराज जी दे पवित्र चरणा च पिछले पैरां दे संध्या वेले दे सजे हुए दवाना च हाजरियां भर के गुरु कलगीधर पंथ दे वाली सतगुरु श्री गुरु गोबिंद सिंह साहिब जी महाराज जी दा पवित्र इतिहास बहुत ही श्रद्धा भावना अदब ते सत्कार सहित सरवण कर रहे। दीवान नंद चंद जी और भाई दया राम जी बाबा राम राय जी नाल देहरादून च मुलाकात करके वापस श्री पौंटा साहब आए ने और उत्थों दा सारा प्रसंग जो बाबा राम राय जी नाल वार्तालाप हुई है वो बचन महाराज गुरु कलगीधर पातशाह जी नूं दसे हन। तो दसम पिता पातशाह जी महाराज जी ने बचन कहे बाबा राम राय जी बिना कारण तो नाहक साडे तो पै ना करन जे असी फौजां भर्ती कीतियां ने किले उसारे ने तां इहदा मतलब यह नहीं कि असी अपने घर नाल वैर करना विरोध करना वह भी बिना कारण तो जे वह साडे नाल सुहिरद भाव रखणगे तो साडे वालों भी सुहिरद भाव ही रहेगा। तो इस प्रकार नाल श्री पौंटा साहब विखे महाराज सच्चे पातशाह दे चरणा विच सडोरे नगर का रहण वाला सैयद पीर बुद्धू शाह जी ए बड़ी रंगी हुई रूह है बड़ी उच्ची अवस्था दे मालक ने मुसलमान ने इन्हां ने सुनिया गुरु कलगीधर जी पौंटा साहब हन उत्थे नगर वसाया जमुना दे कंढे ते ए अपने मुरीदां दे समेत महाराज जी दे चरणां विच पौंटा साहब हाजर होए और महाराज जी दे दर्शन करके अपना आप सतगुरां दे चरणां च समर्पण कर दिता। आख्या महाराज अज तो बाद मेरा यह मन तुहाडा है अपना आप सतगुरां दे पवित्र चरणां च भेट कर दिता। सतगुरु जी ने परमात्मा दे अकाल पुरख दे मार्ग दी सोझी पीर बुद्धू शाह नूं दित्ती है और इहदे लंगर प्रशादे दा खास प्रबंध दीवान भाई नंद चंद जी ने किया। उधर श्रीनगर दा राजा जो गढ़वाल रियासत दा राजा है उन्हें महाराज जी दे बारे सुनिया कि सतगुरु जी बड़े सूरबीर ने करामाती ने और बड़े प्रतापी पुरख ने इहदे मन च भी दर्शनां दी इच्छा हुई है श्रीनगर तो चलिया और श्रीनगर तो चल के पौंटा साहब महाराज जी दे चरणां विच अपनियां फौजां समेत हाजर होया। कलगियां वाले पातशाह दे चरणां विच आ के नमस्कार कीती कुछ समा महाराज जी दे दीवान विच बैठ के वचन बिलास कीते सुने। महाराज जी दे दीवान दी समाप्ति तो उपरंत विदा होण वास्ते आग्या मंगण लगा तो सतगुरां ने वचन कहा फतेह शाह जी हाले कुछ समा साडे कोल रहो जाण दी काल ना करो। तो राजे फतेह शाह ने महाराज जी का हुक्म मन्या पहले स्थान ते पौंटा साहब डेरा कीता फौज दे समेत दीवान भाई नंद चंद जी ने इन्हां दी सारी सुध सार लई लंगर प्रशादे दी घोड़ियां दी रस्तां बस्तां दा सारा प्रबंध दीवान भाई नंद चंद जी ने कीता है। शाम दे समय मामा कृपाल चंद जी नूं गुरु कलगीधर जी ने फतेह शाह कोल भेजे। गुरु साहब जी का सुनेहा मामा कृपाल चंद जी ने फतेह शाह नूं दिता राजा तेरा सिरमौर रियासत दे राजे मेदनी प्रकाश दे नाल जिहड़ा नाहण दा राजा है ਉਹਦੇ ਨਾਲ ਵਿਰੋਧ ਚੱਲ ਰਿਹਾ। ਗੁਰੂ ਸਾਹਿਬ ਚਾਹੁੰਦੇ ਨੇ ਤੁਹਾਡੀ ਆਪਸ ਵਿੱਚ ਸੰਧੀ ਹੋ ਜਾਏ, ਤੁਸੀਂ ਇੱਕ ਦੂਜੇ ਪ੍ਰਤੀ ਆਪਣੇ ਮਨ ਚੋਂ ਵੈਰ ਵਿਰੋਧ ਖਤਮ ਕਰ ਦਿਓ। ਜੇ ਤੂੰ ਕਹੇ ਤੇ ਅਸੀਂ ਰਾਜੇ ਮੇਦਨੀ ਪ੍ਰਕਾਸ਼ ਨਾਲ ਬਚਨ ਕਰ ਸਕਦੇ। ਤੂੰ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਰਾਜਾ ਫਤਿਹ ਸ਼ਾਹ ਪ੍ਰਸੰਨ ਵੀ ਹੋਇਆ ਕਿ ਸਤਿਗੁਰੂ ਜੀ ਸਾਡਾ ਇੰਨੇ ਲੰਮੇ ਸਮੇਂ ਦਾ ਵੈਰ ਪਿਆ ਹੋਇਆ ਉਹ ਮਿਟਾਉਣਾ ਚਾਹੁੰਦੇ ਨੇ। ਕਹਿੰਦਾ ਜੀ ਜਿਵੇਂ ਸਤਿਗੁਰੂ ਜੀ ਨੂੰ ਪਾਉਂਦਾ ਹੈ ਮੈਂ ਉਸੇ ਤਰ੍ਹਾਂ ਕਰਾਂਗਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਗਲੇ ਦਿਨ ਰਾਜੇ ਮੇਦਨੀ ਪ੍ਰਕਾਸ਼ ਦੇ ਕੋਲ ਆਪਣੇ ਸੇਵਾਦਾਰ ਭੇਜੇ ਨੇ। ਇਹਨਾਂ ਦੋਨਾਂ ਰਾਜਿਆਂ ਦੀ ਸੰਧੀ ਗੁਰੂ ਕਲਗੀਧਰ ਜੀ ਕਰਵਾ ਰਹੇ ਨੇ, ਕਿਉਂਕਿ ਇਹਨਾਂ ਦਾ ਵਿਰੋਧ ਸੀ, ਇਹਨਾਂ ਦੀ ਦੁਸ਼ਮਣੀ ਸੀ ਬੜੇ ਲੰਮੇ ਅਰਸੇ ਤੋਂ। ਤੇ ਇਹਨਾਂ ਦੋਹਾਂ ਰਾਜਾਂ ਦੀ ਜਿਹੜੀ ਹੱਦ ਸੀ ਉਹਦੇ ਤੇ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਨਗਰ ਵਸਾਇਆ। ਉਹ ਦੋਹਾਂ ਦਾ ਮੇਲ ਮਿਲਾਪ ਗੁਰੂ ਸਾਹਿਬ ਜੀ ਕਰਵਾ ਰਹੇ ਨੇ। ਸਰਵਣ ਕਰੀਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਸਿਰਤੀਆਂ ਬਿਰਤੀਆਂ ਜੋੜਦਿਆਂ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਬੜੀ ਪ੍ਰਾਤ ਉੱਠ ਕਰ ਗਏ ਨੰਦ ਚੰਦ ਨਿਰਪ ਪਾਤ।
ਗੁਰੂ ਕਲਗੀਧਰ ਜੀ ਨੇ ਭਾਈ ਨੰਦ ਚੰਦ ਜੀ ਦੀ ਡਿਊਟੀ ਲਾਈ ਕਿ ਤੁਸੀਂ ਨਾਹਣ ਦੇ ਰਾਜੇ ਕੋਲ ਜਾ ਕੇ ਸਾਡਾ ਹੁਕਮ ਸੁਣਾਓ। ਉਹ ਦੀਵਾਨ ਨੰਦ ਚੰਦ ਜੀ ਅਗਲੇ ਦਿਨ ਸਵੇਰ ਹੁੰਦਿਆਂ ਹੀ, ਹਾਲੇ ਦਿਨ ਨਹੀਂ ਸੀ ਚੜਿਆ, ਥੋੜੀ ਥੋੜੀ ਲੋ ਲੱਗੀ ਸੀ, ਬੜੀ ਛੇਤੀ ਨਾਲ ਸਵਖਤੇ ਅੰਮ੍ਰਿਤ ਵੇਲੇ ਹੀ ਦੀਵਾਨ ਭਾਈ ਨੰਦ ਚੰਦ ਜੀ ਨਾਹਣ ਦੇ ਰਾਜੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਾਉਣ ਵਾਸਤੇ ਨਾਹਣ ਵੱਲ ਪ੍ਰਸਥਾਨ ਕੀਤਾ, ਨਾਹਣ ਵੱਲ ਗਏ ਹਨ।
ਸਮਝਾਇਓ ਬੋਬਿਦ ਕਯੋ ਕੀਜੈ ਬੈਰ ਬਿਨਾਤ।
ਭਾਈ ਨੰਦ ਚੰਦ ਜੀ ਗਏ ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਮਿਲੇ, ਤੇ ਜਾ ਕੇ ਮੇਦਨੀ ਪ੍ਰਕਾਸ਼ ਨੂੰ ਬੜੇ ਸੋਹਣੇ ਢੰਗ ਨਾਲ ਭਾਈ ਨੰਦ ਚੰਦ ਨੇ ਸਮਝਾਇਆ। ਆਖਿਆ ਹੇ ਰਾਜਾ ਮੇਦਨੀ ਪ੍ਰਕਾਸ਼, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਦਾ ਹੁਕਮ ਆਇਆ ਹੈ ਕਿ ਤੁਹਾਡੇ ਅੰਦਰ ਜਿਹੜੀ ਵੈਰ ਵਿਰੋਧ ਦੀ ਬਿਰਤੀ ਹੈ ਰਾਜੇ ਫਤਿਹ ਸ਼ਾਹ ਦੇ ਨਾਲ, ਇਹ ਜਿਹੜਾ ਵੈਰ ਹੈ ਤੁਹਾਡੇ ਮਨ ਵਿਚ ਬੜੇ ਲੰਮੇ ਅਰਸੇ ਦੀ ਦੁਸ਼ਮਣੀ ਬਣੀ ਹੋਈ ਹੈ, ਇਸ ਵੈਰ ਨੂੰ ਇਸ ਵਿਰੋਧ ਨੂੰ ਆਪਣੇ ਹਿਰਦੇ ਚੋ ਦੂਰ ਕਰ ਦਿਓ।
ਜੋ ਭਈ ਫਤਿਹ ਸ਼ਾਹ ਨਿਪ ਨਿਕਟ ਟਿਕਾਇਓ ਤੁਝ ਲੈ ਬੇਤ ਮੋਏ ਪਟਾਇਓ।
ਕਲਗੀਧਰ ਜੀ ਦੇ ਚਰਨਾਂ ਵਿਚ ਰਾਜਾ ਫਤਿਹ ਸ਼ਾਹ ਸ੍ਰੀ ਨਗਰ ਤੋਂ ਚੱਲ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਕੋਲ ਟਿਕਾਇਆ ਹੋਇਆ, ਉਹ ਪਾਉਂਟਾ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਟਿਕਿਆ ਹੋਇਆ, ਔਰ ਉਹਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਮੈਂ ਨਾਹਣ ਦੇ ਰਾਜੇ ਨਾਲ ਸੰਧੀ ਕਰਨ ਨੂੰ ਤਿਆਰ ਹਾਂ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਤੈਨੂੰ ਲੈਣ ਵਾਸਤੇ ਤੁਹਾਨੂੰ ਆਪਣੇ ਕੋਲ ਸੱਦਣ ਵਾਸਤੇ ਭੇਜਿਆ, ਆਪ ਜੀ ਦੇ ਕੋਲ ਭੇਜਿਆ ਹੈ।
ਸਭ ਗਿਣਤੀ ਤਜ ਹੋ ਜੈ ਸਾਤ।
ਇਹ ਰਾਜਾ ਮੇਦਨੀ ਪ੍ਰਕਾਸ਼ ਆਪਣੇ ਮਨ ਦੀਆਂ ਸਾਰੀਆਂ ਗਿਣਤੀਆਂ ਛੱਡ ਕੇ, ਆਪਣੇ ਮਨ ਦੇ ਸਾਰੇ ਫਿਕਰ, ਸਾਰੀਆਂ ਪਰੇਸ਼ਾਨੀਆਂ ਆਪਣੇ ਹਿਰਦੇ ਦੀਆਂ ਤਿਆਗ ਕੇ ਮੇਰੇ ਨਾਲ ਚੱਲਣ ਵਾਸਤੇ ਛੇਤੀ ਤਿਆਰ ਹੋ ਜਾ।
ਕਰੈ ਪ੍ਰਤੀਕਨ ਤੋਕੋ ਨਾਥ।
ਕਿਉਂਕਿ ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੇਰੀ ਉਡੀਕ ਕਰ ਰਹੇ ਨੇ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਸ੍ਰੀ ਪਾਉਂਟਾ ਸਾਹਿਬ ਵਿਖੇ ਤੈਨੂੰ ਉਡੀਕ ਰਹੇ ਹਨ।
ਗੁਰਦਿਸ਼ਤੇ ਬਹੁਤ ਸਮਝਾਇਓ।
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਦੀਵਾਨ ਭਾਈ ਨੰਦ ਚੰਦ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਬਹੁਤ ਸਮਝਾਇਆ ਕਿ ਨਾਲ ਦੇ ਗੁਆਂਢੀ ਰਾਜ ਦੇ ਨਾਲ ਦੁਸ਼ਮਣੀ ਪਾਉਣੀ ਕੋਈ ਸਿਆਣਪ ਨਹੀਂ ਹੁੰਦੀ। ਜਿਹੜਾ ਗੁਆਂਢੀ ਰਾਜ ਹੁੰਦਾ, ਰਾਜਾ ਹੁੰਦਾ, ਉਹਦੇ ਨਾਲ ਮਿੱਤਰਤਾ ਬਣਾ ਕੇ ਰੱਖੀ ਦੀ ਹੈ ਜੇ ਤਰੱਕੀ ਕਰਨੀ, ਆਪਣੇ ਦੇਸ਼ ਤੋਂ ਆਦਾਨ ਪ੍ਰਦਾਨ ਹੋਣਾ ਵਸਤੂਆਂ ਦਾ, ਉਹਦੇ ਨਾਲ ਤਰੱਕੀ ਹੁੰਦੀ ਹੈ, ਲੋਕਾਂ ਵਿਚ ਸਹਿਚਾਰ ਵਧਦਾ, ਸਦਾਚਾਰ ਦੀ ਭਾਵਨਾ ਵਧਦੀ ਹੈ। ਇਸ ਕਰਕੇ ਗੁਆਂਢੀ ਰਾਜੇ ਦੇ ਨਾਲ ਕਦੇ ਵਿਗਾੜਨੀ ਨਹੀਂ ਚਾਹੀਦੀ। ਤੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਇਹਨੇ ਦੀਵਾਨ ਨੰਦ ਚੰਦ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸਮਝਾਈਆਂ, ਜਿਨ੍ਹਾਂ ਨੂੰ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਮੰਨ ਗਿਆ ਰਾਜੇ ਫਤਿਹ ਸ਼ਾਹ ਦੇ ਨਾਲ ਮੁਲਾਕਾਤ ਕਰਨ ਲਈ। ਉਹਦੇ ਨਾਲ ਸੰਧੀ ਕਰਨ ਲਈ ਤਿਆਰ ਹੋ ਗਿਆ
ਕਿਉਂ ਕਿਉਂ ਕਲ ਨੇ ਪ੍ਰਸੰਗ ਚੜਾਇਓ
ਜਿਵੇਂ ਕਿਵੇਂ ਕਹਿ ਕੇ ਦੀਵਾਨ ਭਾਈ ਨੰਦ ਚੰਦ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਆਪਣੇ ਨਾਲ ਤਿਆਰ ਕਰ ਲਿਆ ਪੌਂਟਾ ਸਾਹਿਬ ਲਿਜਾਣ ਵਾਸਤੇ
ਜਦ ਨਾਹਣ ਤੇ ਮਾਰਗ ਚਾਲਾ
ਉਹ ਰਾਜਾ ਮੇਦਨੀ ਪ੍ਰਕਾਸ਼ ਤਿਆਰ ਹੋ ਕੇ ਨਾਹਣ ਤੋਂ ਚੱਲ ਪਿਆ ਪੌਂਟਾ ਸਾਹਿਬ ਵੱਲ ਜਿੱਥੇ ਗੁਰੂ ਕਲਗੀਧਰ ਜੀ ਦਾ ਨਿਵਾਸ ਹੈ ਤੇ ਸਤਿਗੁਰੂ ਜੀ ਨੇ ਜਿੱਥੋਂ ਸੱਦਾ ਭੇਜਿਆ ਸੀ ਰਾਜੇ ਮੇਦਨੀ ਪ੍ਰਕਾਸ਼ ਨੂੰ ਮਹਾਰਾਜ ਜੀ ਦੇ ਨਾਲ ਮਿਲਾਪ ਕਰਨ ਵਾਸਤੇ ਮੇਦਨੀ ਪ੍ਰਕਾਸ਼ ਆਪਣੇ ਨਗਰ ਨਾਹਣ ਤੋਂ ਜਿਹੜੀ ਇਹਦੀ ਰਾਜਧਾਨੀ ਹੈ ਇਹਦੇ ਰਾਜ ਦੀ ਆਪਣੀ ਰਾਜਧਾਨੀ ਤੋਂ ਇਹ ਚੱਲ ਪਿਆ
ਸਾਥੀ ਅਨੀ ਕਹਿ ਲੀਨ ਵਿਸਾਲਾ
ਨਾਲ ਇਹਨੇ ਆਪਣੀਆਂ ਫੌਜਾਂ ਵੀ ਲਈਆਂ ਨੇ ਫੌਜ ਇਸ ਕਰਕੇ ਲਈ ਹੈ ਕਿਉਂਕਿ ਇਹਦੇ ਮਨ ਚ ਇਹ ਹੈ ਵੀ ਕਿਤੇ ਰਾਜਾ ਫਤਿਹ ਸ਼ਾਹ ਹਮਲਾ ਨਾ ਕਰ ਦੇ ਇਸ ਕਰਕੇ ਵੀ ਮਨ ਦੇ ਵਿਚ ਦੁਸ਼ਮਣ ਤੋਂ ਪੂਰਾ ਸਤਰਕ ਰਹਿਣ ਵਾਸਤੇ ਵੀ ਚੱਲਿਆ ਆਪਣੀ ਸਾਰੀ ਫੌਜ ਜਿੰਨਾ ਇਹਦਾ ਦਲ ਹੈ ਸਿਪਾਹੀ ਨੇ ਉਨ੍ਹਾਂ ਨੂੰ ਇਹਨੇ ਆਪਣੇ ਨਾਲ ਤਿਆਰ ਕਰਕੇ ਲਿਆ ਹੈ
ਸਗਰੋ ਪੰਥ ਲੰਘਤੇ ਆਇਓ ਨਗਰ ਪਾਮਟੇ ਡੇਰਾ ਪਾਇਓ
ਸਾਰਾ ਪੈਂਡਾ ਤੈਅ ਕਰਕੇ ਨਾਹਣ ਤੋਂ ਚੱਲਦਾ ਹੋਇਆ ਰਾਜਾ ਮੇਦਨੀ ਪ੍ਰਕਾਸ਼ ਸ੍ਰੀ ਪੌਂਟਾ ਸਾਹਿਬ ਆ ਪਹੁੰਚਿਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਪੌਂਟਾ ਸਾਹਿਬ ਵਿਖੇ ਨੇ ਪ੍ਰਵੇਸ਼ ਕੀਤਾ ਹੈ
ਇਕ ਦਿਸ਼ ਫਤਿਹ ਸ਼ਾਹ ਦਲ ਪਰਿਓ
ਤੇ ਪੌਂਟਾ ਸਾਹਿਬ ਦੇ ਪਾਰਲੇ ਪਾਸੇ ਜਿੱਧਰਲੇ ਪਾਸੇ ਉਨ੍ਹਾਂ ਦੀ ਆਪਣੀ ਰਿਆਸਤ ਹੈ ਗੜਵਾਲ ਉਸ ਪਾਸੇ ਰਾਜੇ ਫਤਿਹ ਸ਼ਾਹ ਨੇ ਆਪਣੀ ਫੌਜ ਸਮੇਤ ਡੇਰਾ ਕੀਤਾ ਹੋਇਆ ਪੌਂਟਾ ਸਾਹਿਬ ਦੇ ਇਕ ਪਾਸੇ ਰਾਜਾ ਫਤਿਹ ਸ਼ਾਹ ਉਤਰਿਆ
ਹੋਇਆ ਤੇ
ਦੂਜੇ ਪਾਸੇ ਰਾਜਾ ਮੇਦਨੀ ਪ੍ਰਕਾਸ਼ ਆਣ ਕੇ ਉਤਰ ਗਿਆ ਇਹਦੀਆਂ ਫੌਜਾਂ ਦਾ ਡੇਰਾ ਲੱਗ ਗਿਆ ਇਕ ਪਾਸੇ ਰਾਜਾ ਫਤਿਹ ਸ਼ਾਹ ਟਿਕਿਆ ਹੋਇਆ ਤੇ ਇਕ ਪਾਸੇ ਰਾਜਾ ਮੇਦਨੀ ਪ੍ਰਕਾਸ਼ ਆਣ ਟਿਕਿਆ ਹੈ
ਤਬ ਤਬ ਕੋ ਮਿਲਬੇਤ ਚਾਇਓ
ਫਿਰ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਦੀ ਪਹਿਲਾਂ ਡੇਰਾ ਕਰਵਾਇਆ ਫੌਜ ਦਾ ਸਾਰਿਆਂ ਦਾ ਤੇ ਡੇਰਾ ਕਰਵਾਉਣ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਮੇਦਨੀ ਪ੍ਰਕਾਸ਼ ਰਾਜੇ ਨੇ ਆਪਣੇ ਮਨ ਚ ਚਾਹਨਾ ਕੀਤੀ ਹੈ
ਤਬ ਪ੍ਰਭ ਕੋ ਮਿਲਬੇਤ ਆਇਓ ਪ੍ਰਥਮ ਭੂਜੀ ਆਵਤ ਪਾ ਪਾਇਓ ਪਗ ਪੰਕਜ ਪਰ ਸੀਸ ਨਿਵਾਇਓ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਇਆ ਔਰ ਆ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਹੋਇਆ ਹੈ
ਅਰਖੇ ਉਦਰਸ ਪਾਏ ਅਬੇ ਰਾਮ
ਔਰ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਇਹਨੇ ਪ੍ਰਣਾਮ ਕੀਤੀ ਹੈ ਨਮਸਕਾਰ ਕੀਤੀ ਹੈ ਔਰ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ
ਕਲਗੀਧਰ ਰਿਪ ਸਮਝਾਇਓ ਸਨਮਾਨਾ
ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦਾ ਬੜਾ ਸਨਮਾਨ ਕੀਤਾ ਇਹਦਾ ਬੜਾ ਸਤਿਕਾਰ ਕੀਤਾ ਜਦੋਂ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੇ ਦਰਬਾਰ ਵਿਚ ਆਇਆ ਹੈ
ਮਿਟਨ ਵਿਰੋਧ ਪ੍ਰਸੰਗ ਬਖਾਨਾ
ਮਹਾਰਾਜ ਜੀ ਨੇ ਬਚਨ ਕੀਤਾ ਮੇਦਨੀ ਪ੍ਰਕਾਸ਼ ਨਾਲ ਰਾਜੇ ਨਾਲ ਕੇ ਰਾਜਾ ਫਤਿਹ ਸ਼ਾਹ ਸ੍ਰੀ ਨਗਰ ਦਾ ਰਾਜਾ ਵੀ ਆਇਆ ਹੋਇਆ ਸਾਡੇ ਚਰਨਾਂ ਵਿਚ ਤੇ ਅਸੀਂ ਤੁਹਾਡਾ ਜਿਹੜਾ ਆਪਸੀ ਫਰਕ ਹੈ ਤੁਹਾਡਾ ਜਿਹੜਾ ਵਿਰੋਧ ਹੈ ਦੋਹਾਂ ਰਾਜਿਆਂ ਦਾ ਆਪਸ ਵਿਚ ਤੁਹਾਡੇ ਇਸ ਵਿਰੋਧ ਨੂੰ ਅਸੀਂ ਮਿਟਾਉਣਾ ਚਾਹੁੰਦੇ ਹਾਂ ਔਰ ਤੁਹਾਡੀ ਦੁਸ਼ਮਣੀ ਖਤਮ ਕਰਕੇ ਤੁਹਾਨੂੰ ਦੋਨਾਂ ਨੂੰ ਮਿੱਤਰ ਬਣਾਉਣਾ ਚਾਹੁੰਦੇ ਹਾਂ ਤੁਹਾਡੇ ਦੋਹਾਂ ਦੀ ਸੰਧੀ ਕਰਵਾਉਣਾ ਚਾਹੁੰਦੇ ਹਾਂ
ਸੁਣਤ ਭਾਉ ਕੇ ਬਾਤ ਬਖਾਨਾ
ਸਤਿਗੁਰੂ ਜੀ ਦੇ ਬਚਨ ਸੁਣ ਕੇ ਮਹਾਰਾਜ ਜੀ ਨੇ ਜਦੋਂ ਵਿਰੋਧ ਖਤਮ ਕਰਨ ਦੀ ਗੱਲ ਕਹੀ ਤੇ ਸੁਣ ਕੇ ਬੜੀ ਭਾਵਨਾ ਤੇ ਅਦਬ ਸਹਿਤ ਰਾਜਾ ਮੇਦਨੀ ਪ੍ਰਕਾਸ਼ ਬੋਲਿਆ
ਕਹਿਓ ਆਪ ਕੋ ਹਮ ਸਭ ਮੰਨੈ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੈ ਆਪ ਜੀ ਦੀ ਆਗਿਆ ਹੈ ਉਹ ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਤੇ ਪ੍ਰਵਾਨ ਹੈ ਮੈਂ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਹਾਂ ਕਿਉਂਕਿ ਜਿਸ ਦਿਨ ਮੈਂ ਤੁਹਾਡੇ ਦਰਸ਼ਨ ਕੀਤੇ ਸਨ ਉਸੇ ਦਿਨ ਆਪਣਾ ਤਨ ਮਨ ਧਨ ਤੁਹਾਡੇ ਚਰਨਾਂ ਵਿਚ ਸਮਰਪਣ ਕਰ ਦਿੱਤਾ ਸੀ ਇਸ ਕਰਕੇ ਉਸੇ ਦਿਨ ਤੋਂ ਮੈਂ ਮਹਾਰਾਜ ਤੁਹਾਡੀ ਆਗਿਆ ਵਿਚ ਹਾਂ ਤੁਹਾਡੇ ਹੁਕਮ ਵਿਚ ਹਾਂ मैं तुहाडे हुक्म दा सन्मान करदा हां सत्कार करदा हां
जिस प्रकार महाराज
जिहदे विच साडा हित है जिहदे विच साडा भला ही होना जे साडा दोहां राजयां दा मेल होवेगा ते साडी लड़ाई खत्म होवेगी नहीं तां लड़ाई विच रोज नुकसान हुंदा है रोज बंदे मरदे ने रोज पैसा खराब हुंदा है फिर परेशानी वक्री है महाराज जी जदों साडा दोहां राजयां दा मेल होवेगा इहदे विच साडा हित है ते तुसी साडा हित वेख्या साडा भला वेख्या है
कृपा धार सो करो उचारा
महाराज तुसी कृपा धार के उचारण कर दियो साडे हित दी गल दया दे घर विच आ के तुसी उचारण कीती है
सतगुर कहो प्रात जब होए करें हकारन आवो दुए
कलगीधर पातशाह जी महाराज जी बोले कहन लगे राजा मेदनी प्रकाश बस तेरे को पुछना सी अज तुसी जाओ अपने डेरे विच जाके आराम करो विश्राम करो कल सवेर होवेगी तुहानू भी सद लांगे तुहानू भी बुला लवांगे ते राजे फतेह शाह नू भी बुला लवांगे दोनों राजयां नू कल तुहानू दोहां नू असी अपनी सभा विच अपने दीवान दे विच बुलावांगे तां जो तुहाडी दोहां दी मुलाकात करवा के तुहाडे आपसी भेद फर्क जेड़े ने ओ खत्म कर सकीए तुहाडा विरोध दूर कर सकीए
मिलो प्रेम ते तजो विकार
कल दोवें तुसी आउणा साडी सभा विच तू वी आ जाई राजे फतेह शाह नू भी असी बुला लवांगे दोनों आ जाणा और तुसी आपस विच प्रेम ते सतचार भावना दे नाल मेल मिलाप करना और मित्रता दा हाथ दोवे एक दूजे नाल वधा के मिलाप करना
हमने तुमरो हित निर्धार
असी तुहाडा हित निर्धारित कीता है तुहाडे भले दी गल सोची है कि एदे विच ही तुहाडा भला है तुहाडा हित है
इम ठहराए गयो निज डेरे
इस तरह महाराज सच्चे पातशाह जी नाल वचन विलास करके राजा मेदनी प्रकाश गुरुदेव नूं मिलन तों बाद अपने डेरे ते जिथे ने डेरा कीता होया वापस अपने डेरे ते गया है
फिरे दोन दिच मंज वडेरे
दोआ पासयां दे बंदे दोई पासी फिरे महाराज गुरु कलगीधर पातशाह जी दे जेड़े सेवक सन उधर फतेह शाह नूं भी जाके मिले इधर मेदनी प्रकाश नाल भी मेल मिलाप कीता दो राजयां दी संधि होनी जेड़े बड़े चिर दे दुश्मन सी फौजां ने उहनां दे नाल कुछ भी हो सकदा सी कोई भी घटना घट सकती सी इस करके दोहां पासे दोवें व्यक्ति दोवें विशेष व्यक्ति जेड़े ने वो आपस विच मिले हन
सुप्त सकल सरवरी बिताए
सुख दे नाल इन्हां ने रात बतीत कीती है
भई प्रात्यारी करवाए
रात दा मतलब दिन चढ़िया अगला सवेर होई ते अगले दिन सवेरे इन्हां ने सारियां तैयारियां कीतियां करवाईयां हन
करियो फराचन फर्च बिताला
कलगीधर जी दा दरबार सज गया महाराज जी दे दरबार दे विच फर्श विछ गए गलीचे विछ गए सोहना महाराज सच्चे पातशाह जी दा दरबार सज गया
रंगे अनेकन को छब वाला
अनेक प्रकार दे रंगा दे फर्श गलीचे सोहने शमियाने सारे महाराज जी दे दीवान दे विच लग गए ने रंग रंग दियां चित्रकारियां उन्हां ते कीतियां होईयां ने
बीच सिंघासन करियो दसावन
और विच महाराज गुरु कलगीधर जी दा सिंघासन सोभनीक कीता महाराज जी दा दरबार लग गया सोहने फर्श गलीचे विच गए सोहना चंदोआ चाननी उपर तान दिती है ते थले महाराज गुरु कलगीधर पातशाह जी दा बहुत ही सुंदर तख्त पोश महाराज जी दा सिंघासन लग गया है
करे मसंद सुपट बुलवावन
बहुत सारे मसंद सुपट सूरमे सब महाराज सच्चे पातशाह जी दी सभा विच आवाहन कीते गए ने
लगयो दीवान महान सुजाना
बड़ा वड्डा भारी दीवान सतगुरां दा लगा सैकड़े गुरु के सिख महाराज जी दे दीवान विच दूर दूर तक बैठे ने गुरु साहब जी दे शस्त्र धारी सूरमे त्यार बर त्यार हो के बैठे ने किसे दे हाथ विच नेजा है किसे दे बरछा किसे दे बंदूक है एदा ब्यंत शस्त्रां अस्त्रां दे सहत हो के गुरु पातशाह जी दे सूरमे सभा विच बैठे हन
वस्त्र शस्त्र ते छब जे नाना
वस्त्रां ते शस्त्रां दी छबी दे सहत नाना प्रकार दी छवि है, बड़े बड़े सुंदर वस्त्र शस्त्र सब ने अपने शरीर ते धारण किते हन।
हुन कलगी तर गरे चमचेर,
फिर महाराज गुरु कलगिया वाले चोजी प्रीतम पातशाह जी महाराज जी भी सभा विच आउण लगे ने। दीवान विच आउण तो पहला महाराज जी का भी शरीर सजे है। गुरुदेव जी ने अपने शरीर ते गात्रे विच शमशीर धारण कीती है, बड़ी तिखी तेग महाराज गुरु कलगीधर पातशाह जी ने अपने गात्रे धारण कीती है।
धन सर कर दीपत शमशीर,
और महाराज सच्चे पातशाह जी दे मोढे दे उत्ते तीरां दा पत्था है, और हाथ दे विच बड़ा गांडीव कठोर तानक ओ महाराज गुरु कलगीधर पातशाह जी ने पकड़िया होया।
आवत पे कुटे तब आगे,
और महाराज सच्चे पातशाह जी चल के आए ने, और महाराज जी दे अगे अगे सतगुरां दे जेड़े नकीब ने भट ने ओ महाराज जी दा जस करदिया जा रहे हन।
आवत पे कुटे तब आगे, बंदत अनुरागे पग लागे।
जदों सतगुरु जी दीवान विच आए ते जिन्नी संगत बैठी सी सतगुरां दी आमद ते सारे उठ के खलो गए, बड़ा सत्कार करन वास्ते, अदब करन वास्ते सब ने महाराज सच्चे पातशाह जी दे चरणा विच नमस्कार कीती, बड़ी अनुराग ते बड़े भारी प्यार नाल।
बैठे पुन सुंदर सिंघासन,
आण के सतगुरु कलगीधर जी अपने सोहणे जे सिंघासन दे उत्ते बैठे हन।
निकट निठुर मद धर्यो सरासन,
और महाराज जी ने अपना कठोर तनक लागे सतगुरां दे आसन है, उथे महाराज सच्चे पातशाह जी ने अपना तनख रखिया है।
चमर तुरन लागो चो फेरे,
सरदार महाराज जी दे सीस उत्ते चौ पासी विचर के चबर चलोंदा है, साहब जी दे सीस उत्ते चबर झुल रहा है।
अरे दंड तर कंचन केरे,
सोने दियां चोबा फड़ के चोबदार महाराज जी दे सामने सजे खबे खड़े हन।
राज साज इत्यादक सारा, दीपत सतगुर के दरबारा।
बड़ा भारी राज साज सतगुरु सच्चे पातशाह जी महाराज जी दा सजया होया, बड़ा सोहना दरबार महाराज गुरु कलगीधर पातशाह जी दा सजया होया, बहुत ही सुंदर दरबार है, बड़ी सुंदर आबा है।
पते मसंद,
तो महाराज जी ने अपने मसंदा नू दोना राजयां दे कोल भेजे, दोहां नू सदना सी ना सभा विच, दोहां दी मुलाकात संधि करवानी है, तो सतगुरु जी ने अपने मसंद दोना राजयां नू सदन वास्ते भेजे हन।
करे हकारन सुनते आनंद,
और दोना राजयां नू महाराज जी ने अपनी सभा विच अपने दीवान विच बुलाया, बड़े आनंद दे सहित बड़ी भारी खुशी दे सहित दोने राजे बड़े खुश ने कि साडी दुश्मनी मिट जानी है, अज सतगुरु जी ने कृपा करके साडा मिलाप करा दिता है, बड़ी दया है गुरु साहब दी, तो बड़े आनंद विच ने दोनों राजे।
निज निज सेना ले समदाए, दोनों दिश ते दोनों चले आए।
अपने अपने खास सिपाही और खास वजीरां नू अहलकारां नू लैके दोवें राजे, नाहण दा राजा मेदनी प्रकाश ते श्रीनगर दा राजा फतेह शाह, ए दोवें राजे चल के महाराज सच्चे पातशाह जी दे कोल आए ने, दरबार विच आए ने।
पद अरबिंद वंदना करे,
उन्हां ने आके सतगुरु जी दे पवित्र चरण कमलां दे उत्ते बड़े अदब नाल सत्कार नाल वंदना कीती है, नमस्कार कीती है।
सन्माने सबके मद तेरे,
और बड़ा भारी सन्मान कीता है सतगुरु सच्चे पातशाह ने ना आया होया राजयां दा, और सन्मान करके सत्कार करके इन्हां नू अपनी सभा विच बिठाया है।
सतगुर कहो परस पर कौरी, पर कर मिलो मुदती सिठोरे।
कलगीधर पातशाह जी ने हुक्म कीता, कहंदे दोवें राजे आ गए हो, हुण इदां करो उठो ते दोवें उठ के आपस विच गल वकड़ी पा के मिलो। गुरु कलगीधर जी ने मेल कराया, संधि कराई दोनों राजयां दी, ते महाराज सच्चे पातशाह जी तां जोड़दे ही ने, साहब दा सुभाअ ही जोड़ना तोड़ना नहीं, परमात्मा नाल भी जोड़दे ने, जीव नू जीव नाल जोड़दे ने, ਤਾਂ ਜੋ ਇਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝਵਾਲਤਾ ਪੈਦਾ ਹੋ ਸਕੇ, ਸਾਂਝੀਵਾਲਤਾ ਪੈਦਾ ਹੋ ਸਕੇ। ਤੋ ਮਹਾਰਾਜ ਜੀ ਨੇ ਹੁਕਮ ਕੀਤਾ, ਦੋਨੋਂ ਰਾਜੇ ਉੱਠੋ। ਤੇ ਉੱਠ ਕੇ ਦੋਵੇਂ ਰਾਜੇ ਆਪਸ ਵਿਚ ਗੱਲ ਬੱਕੜੀ ਪਾ ਕੇ ਕੋਰੀ ਭਰ ਕੇ ਮਿਲੋ,
ਭਰ ਕੇ ਮਿਲੋ ਮੁਦਤੀ ਚਿਠੋਰੇ,
ਆਪਸ ਵਿਚ ਗੱਲ ਬੱਕੜੀ ਭਰ ਕੇ ਇਸੇ ਜਗ੍ਹਾ ਦੇ ਉੱਤੇ ਸਾਡੇ ਸਾਹਮਣੇ, ਅੱਖਾਂ ਦੇ ਸਾਹਮਣੇ ਸਾਡੇ ਦਰਬਾਰ ਦੇ ਵਿਚ ਗੱਲ ਬੱਕੜੀ ਪਾ ਕੇ ਆਪਣੇ ਮਨਾਂ ਦੇ ਫਰਕ ਮਿਟਾ ਕੇ ਮਿਲੋ।
ਵਿਰੋਧ ਛੋੜ ਸਭ ਦੀਜਾ,
ਤੁਹਾਡਾ ਪਹਿਲਾਂ ਵਿਰੋਧ ਵਧਿਆ ਹੋਇਆ ਸੀ, ਹੁਣ ਤੱਕ ਜਿਹੜਾ ਤੁਹਾਡਾ ਵਿਰੋਧ ਸੀ, ਦੁਸ਼ਮਣੀ ਸੀ, ਉਹ ਵਿਰੋਧ ਅੱਜ ਤੋਂ ਬਾਅਦ ਛੱਡ ਦਿਓ। ਉਸ ਵੈਰ ਵਿਰੋਧ ਨੂੰ ਆਪਣੇ ਹਿਰਦੇ ਤੋਂ ਅੱਜ ਤੋਂ ਬਾਅਦ ਤਿਆਗ ਦਿਓ।
ਪ੍ਰਥਮ ਵਾਰਤਾ ਨਾ ਸਿਮਰੀ ਜੈ,
ਪਿਛਲੀਆਂ ਗੱਲਾਂ ਨਹੀਂ ਯਾਦ ਕਰਨੀਆਂ। ਜੇ ਪਿਛਲੀਆਂ ਗੱਲਾਂ ਚੇਤੇ ਕਰੋਗੇ ਕਦੇ ਮਿੱਤਰਤਾ ਨਹੀਂ ਹੋ ਸਕੇਗੀ। ਮਿੱਤਰਤਾ ਤਾਂ ਹੀ ਸੰਭਵ ਹੈ ਜੇ ਪਿਛਲੀਆਂ ਗੱਲਾਂ ਛੱਡੋਗੇ, ਤਿਆਗੋਗੇ। ਅੱਜ ਤੋਂ ਬਾਅਦ ਪਿਛਲੀਆਂ ਗੱਲਾਂ ਜੋ ਮੇਦਨੀ ਪ੍ਰਕਾਸ਼ ਨੇ ਕੀਤਾ ਫਤਿਹ ਸ਼ਾਹ, ਉਹ ਤੂੰ ਭੁੱਲ ਜਾ। ਤੇ ਜੋ ਫਤਿਹ ਸ਼ਾਹ ਨੇ ਕੀਤਾ ਮੇਦਨੀ ਪ੍ਰਕਾਸ਼, ਉਹਨੂੰ ਤੂੰ ਭੁਲਾ ਦੇ। ਜਿਹੜੀਆਂ ਪਹਿਲਾਂ ਗੱਲਾਂ ਹੋਈਆਂ ਬੀਤੀਆਂ ਨੇ ਉਹਨਾਂ ਨੂੰ ਅੱਜ ਤੋਂ ਬਾਅਦ ਯਾਦ ਨਹੀਂ ਕਰਨਾ, ਸਿਮਰਨਾ ਨਹੀਂ। ਬਸ ਅੱਗੇ ਤੋਂ ਨਵੀਨ ਮਾਰਗ ਤੇ ਚੱਲਦਿਆਂ ਹੋਇਆਂ, ਮਿੱਤਰਤਾ ਦੇ ਮਾਰਗ ਤੇ ਚੱਲਦਿਆਂ ਹੋਇਆਂ ਗੁਰਮਤ ਦੇ ਪਾਂਧੀ ਬਣਨਾ। ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ।
ਮਾਨ ਹੁਕਮ ਦੋਨੋ ਉੱਠ ਕਰਕੇ,
ਗੁਰੂ ਜੀ ਨੇ ਜਦੋਂ ਹੁਕਮ ਕੀਤਾ, ਗੁਰਦੇਵ ਦਾ ਹੁਕਮ ਸੱਤ ਕਰਕੇ ਦੋਵਾਂ ਰਾਜਿਆਂ ਨੇ ਮੰਨਿਆ। ਦੋਵਾਂ ਚੋਂ ਕਿਸੇ ਨੇ ਕੋਈ ਹੀਲ ਹੁੱਜਤ ਨਹੀਂ ਕੀਤੀ, ਦੋਵੇਂ ਉੱਠੇ ਨੇ ਤੇ ਦੋਨੇ ਉੱਠ ਕਰਕੇ
ਮਿਲ ਆਪਸ ਮੈਂ ਬੈਰ ਬਿਸਰ ਕੇ,
ਆਪਸ ਵਿਚ ਮਿਲੇ ਨੇ ਗੱਲ ਵੱਕੜੀ ਭਰ ਕੇ ਬੜੇ ਪਿਆਰ ਨਾਲ, ਮਨ ਦੇ ਸਾਰੇ ਫਰਕ ਮਿਟਾ ਕੇ ਮਿਲੇ ਨੇ। ਮਹਾਰਾਜ ਜੀ ਦੇ ਜਿਵੇਂ ਬਚਨ ਨੇ ਨਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਗੁਰੂ ਸਾਹਿਬ ਜੀ ਦੀ ਸੰਗਤ ਦਾ ਪ੍ਰਤਾਪ ਹੀ ਐਸਾ ਹੈ ਕਿ ਗੁਰਦੇਵ ਦੀ ਸੰਗਤ ਕਰਦਿਆਂ ਵੈਰ ਵਿਰੋਧ ਮਿਟ ਜਾਂਦੇ ਨੇ, ਦੁਸ਼ਮਣੀਆਂ ਮਿਟ ਜਾਂਦੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇਨ੍ਹਾਂ ਦੋਹਾਂ ਨੇ ਗੱਲ ਵੱਕੜੀ ਪਾ ਕੇ ਆਪਸ ਵਿਚ ਮਿਲਣਾ ਕੀਤਾ ਹੈ, ਔਰ ਆਪਣੇ ਮਨ ਦਾ ਜਿਹੜਾ ਵੈਰ ਹੈ ਉਹਨੂੰ ਤਿਆਗ
ਦਿੱਤਾ। ਸਤਿਗੁਰ ਕੋ
ਇਨ੍ਹਾਂ ਗੱਲ ਵੱਕੜੀ ਭਰ ਕੇ ਆਪਸ ਵਿਚ ਮਿਲਣ ਤੋਂ ਬਾਅਦ ਫਿਰ ਦੋਹਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਦੋਨਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਉੱਠ ਕੇ ਬਹਿ ਕੇ ਫਿਰ ਨਮਸਕਾਰ ਕਰਕੇ ਬੈਠ ਗਏ ਹਨ।
ਭੇਦ ਮਿਟਾਏ ਆਨੰਦ ਕਰ ਉਰਕੋ,
ਔਰ ਆਪਸੀ ਭੇਦ ਫਰਕ ਮਨ ਚੋਂ ਮਿਟਾ ਦਿੱਤੇ, ਔਰ ਬੜਾ ਭਾਰੀ ਆਨੰਦ ਦੋਹਾਂ ਹੀ ਰਾਜਿਆਂ ਦੇ ਮਨ ਦੇ ਵਿਚ ਬਣਿਆ ਹੈ।
ਕਰੇ ਪ੍ਰੇਮ ਕੀ ਬਾਤ ਬੋਰੇ,
ਬੜੇ ਪਿਆਰ ਦੀਆਂ ਪ੍ਰੇਮ ਦੀਆਂ ਗੱਲਾਂ ਹੋਣ ਲੱਗੀਆਂ। ਪਿਛਲਾ ਕੋਈ ਵਚਨ ਨਹੀਂ ਹੋ ਰਿਹਾ, ਕੋਈ ਗੱਲ ਨਹੀਂ ਹੋ ਰਹੀ, ਪ੍ਰੇਮ ਭਾਵ ਦੀਆਂ ਗੱਲਾਂ ਸਤਿਗੁਰਾਂ ਦੀ ਸਭਾ ਵਿਚ ਹੋਣ ਲੱਗੀਆਂ ਨੇ।
ਦੇਖ ਦੇਖ ਸ੍ਰੀ ਪ੍ਰਭ ਕੀ ਓਰੇ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੇਖ ਵੇਖ ਕੇ ਦੋਵੇਂ ਰਾਜੇ ਗੱਲਾਂ ਕਰਦੇ ਨੇ, ਬੜੀਆਂ ਪ੍ਰੇਮ ਦੀਆਂ ਸਦਭਾਵਨਾ ਵਾਲੀਆਂ।
ਕਰੇ ਅੱਖਰ ਨੇ ਅਖੇਰ ਸ਼ੇਰ ਕੋ ਮਾਰਨ,
ਫਿਰ ਸ਼ਿਕਾਰ ਦੀਆਂ ਗੱਲਾਂ ਚੱਲ ਪਈਆਂ, ਸ਼ਿਕਾਰ ਖੇਡਣ ਦੀ ਗੱਲ ਚੱਲ ਪਈ, ਸ਼ੇਰਾਂ ਦਾ ਸ਼ਿਕਾਰ ਕਿਵੇਂ ਕੀਤਾ, ਕਿਵੇਂ ਕਿਵੇਂ ਇਨ੍ਹਾਂ ਨੇ ਸ਼ੇਰ ਜੰਗਲ ਦੇ ਵਿਚ ਮਾਰੇ, ਉਨ੍ਹਾਂ ਦਾ ਸ਼ਿਕਾਰ ਖੇਡਿਆ ਹੈ।
ਦੂਣ ਸੁੰਦਰੀ ਕਰੇ ਉਚਾਰਨ,
ਕਹਿੰਦੇ ਜੀ ਇਹ ਦੂਣ ਬੜੀ ਸੁੰਦਰ ਹੈ। ਕਲਗੀਧਰ ਜੀ ਜਿੱਥੇ ਤੁਸੀਂ ਨਗਰ ਵਸਾਇਆ ਹੈ, ਆਪਣਾ ਕਿਲਾ ਉਸਾਰਿਆ, ਮਹਾਰਾਜ ਇਹ ਦੂਣ ਵਾਕਈ ਬੜੀ ਸੁੰਦਰ ਹੈ, ਇਹ ਜਗ੍ਹਾ ਬੜੀ ਸੁੰਦਰ ਹੈ, ਆਪ ਜੀ ਦੇ ਮਨ ਨੂੰ ਵਾਕਈ ਇਹ ਜਗ੍ਹਾ ਚੰਗੀ ਤਾਂ ਹੀ ਲੱਗੀ ਹੈ ਜੇ ਸੁੰਦਰ ਹੈ।
ਇਤਿਹਾਸਕ ਹੋਈ ਬੋਗਾਸਾ,
ਬਹੁਤ ਸਾਰੀਆਂ ਗੱਲਾਂ ਹੋਈਆਂ, ਬਹੁਤ ਸਾਰੇ ਬਚਨ ਬਿਲਾਸ ਹੋਏ।
ਦੋਨੋ ਭੂਪਨ ਕੀ ਪ੍ਰਭ ਸਾਤਾ,
ਦੋਨਾਂ ਰਾਜਿਆਂ ਦੀ ਮਹਾਰਾਜ ਜੀ ਨਾਲ ਵਾਰਤਾਲਾਪ ਹੋ ਰਹੀ ਹੈ, ਗਿਆਨ ਗੋਸ਼ਟੀ ਹੋ ਰਹੀ ਹੈ।
ਭਇਓ ਜਾਮ ਲਗ ਤਬ ਦਰਬਾਰਾ,
ਪੈਰ ਤੱਕ ਮਹਾਰਾਜ ਜੀ ਦਾ ਦੀਵਾਨ, ਸਤਿਗੁਰਾਂ ਦੀ ਸਭਾ ਲੱਗੀ ਰਹੀ।
ਕਲਗੀ ਧਰ ਕੋ ਲੱਖ ਰੁਕ ਤਾਰਾ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁਖ ਜਾਣ ਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਵਭਾਵ ਜਾਣ ਕੇ,
ਭੂਪਤ ਕਰ ਬੰਦਨ ਗਏ,
ਦੋਵੇਂ ਰਾਜਿਆਂ ਨੇ ਉੱਠ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ। ਮੱਥਾ ਟੇਕ ਕੇ ਦੋਵੇਂ ਰਾਜੇ ਆਪੋ ਆਪਣੇ ਡੇਰਿਆਂ ਨੂੰ ਰਵਾਨਾ ਹੋਏ ਨੇ
ਸਿਵਰ ਪਹੁੰਚਤ
ਜਿੱਥੇ ਜਿੱਥੇ ਇਨ੍ਹਾਂ ਨੇ ਸਿਵਰ ਕੀਤਾ ਸੀ ਪੌਂਟਾ ਸਾਹਿਬ ਦੇ ਇਕ ਪਾਸੇ ਫਤਿਹ ਸ਼ਾਹ ਦਾ ਡੇਰਾ ਉਥੇ ਚਲਾ ਗਿਆ ਮੇਦਨੀ ਪ੍ਰਕਾਸ਼ ਦੂਜੇ ਪਾਸੇ ਜਿੱਧਰ ਇਹਦਾ ਡੇਰਾ ਸੀ ਉਥੇ ਚੱਲ ਕੇ ਆ ਗਿਆ
ਉੱਠੇ ਆਪ ਭੋਜਨ ਤਬ ਖਾਇਓ
ਕਲਗੀਧਰ ਜੀ ਵੀ ਆਪਣੀ ਸਭਾ ਵਿਚੋਂ ਉੱਠੇ ਨੇ ਦੀਵਾਨ ਦੀ ਸਮਾਪਤੀ ਕੀਤੀ ਪਹਿਰ ਦਿਨ ਬੀਤ ਚੁੱਕਾ ਸੀ ਇਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲ ਕੇ ਲੰਗਰ ਛਕਿਆ ਹੈ
ਹੁਣ ਆਰਾਮ ਹਿਤ ਮਨ ਬਿਰਮਾਇਓ
ਭੋਜਨ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਆਰਾਮ ਕਰਨ ਦਾ ਫੁਰਨਾ ਕੀਤਾ ਦੁਪਹਿਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਹਨ
ਸੋਚ ਇਸ਼ਨਾਨ ਸਕਲ ਤਨ ਕੀਨ
ਔਰ ਸੋਚ ਇਸ਼ਨਾਨ ਕੀਤਾ ਭਲੀ ਪ੍ਰਕਾਰ ਨਾਲ ਜਦੋਂ ਦੁਪਹਿਰਾ ਆਰਾਮ ਕਰਦਿਆਂ ਬਤੀਤ ਕੀਤਾ ਤੋ ਸ਼ਾਮ ਦੇ ਸਮੇਂ ਸ਼ਰਦਾਈਆਂ ਆਦਿਕ ਦੇ ਰਗੜੇ ਪਾਏ ਗਏ ਸ਼ਰਦਾਈਆਂ ਛਕੀਆਂ ਠੰਡੀਆਂ ਸ਼ਰਦਾਈਆਂ ਛਕਣ ਤੋਂ ਬਾਅਦ ਸੋਚ ਇਸ਼ਨਾਨ ਕਰਕੇ ਮਹਾਰਾਜ ਗਰੀਬਨਵਾਜ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਨੇ
ਯਾਮ ਦਿਵਸ ਤੇ ਅਖੀਰ
ਪਹਿਰ ਦਿਨ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਲਈ ਤਿਆਰ ਹੋਏ
ਭਈ ਅਰੁੜ ਤੁਰੰਗਮ ਫੇਰ
ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੋਏ ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਚੜੇ ਹਨ
ਦੋਨੋਂ ਭੂਪਤ ਸੰਗ ਚੜਾਏ
ਦੋਨਾਂ ਰਾਜਿਆਂ ਨੂੰ ਵੀ ਨਾਲ ਲੈ ਲਿਆ ਫਤਿਹ ਸ਼ਾਹ ਨੂੰ ਤੇ ਮੇਦਨੀ ਪ੍ਰਕਾਸ਼ ਨੂੰ ਦੋਹਾਂ ਰਾਜਿਆਂ ਨੂੰ ਮਹਾਰਾਜ ਜੀ ਨੇ ਸ਼ਿਕਾਰ ਖੇਡਣ ਲਈ ਨਾਲ ਲੈ ਲਿਆ
ਮੈਂ ਵਿਚਰੇ ਖਗ ਮ੍ਰਿਗ ਘਾਏ
ਔਰ ਦੂਰ ਤੱਕ ਸ਼ਿਕਾਰ ਖੇਡਦਿਆਂ ਜੰਗਲ ਵਿਚ ਚਲੇ ਗਏ ਬੜੇ ਪੰਛੀ ਮ੍ਰਿਗ ਹਿਰਨਾਂ ਦਾ ਸ਼ਿਕਾਰ ਸਤਿਗੁਰੂ ਜੀ ਨੇ ਰਾਜਿਆਂ ਦੇ ਸਮੇਤ ਖੇਡਿਆ ਹੈ
ਅਨਕ ਬਿਲਾਸ ਵਿਪਨ ਮੈਂ ਕਰੇ
ਜੰਗਲ ਵਿਚ ਅਨਕ ਪ੍ਰਕਾਰ ਦੇ ਬਿਲਾਸ ਹੋਏ ਨੇ ਅਨਕ ਪ੍ਰਕਾਰ ਦੇ ਕੌਤਕ ਹੋਏ ਨੇ
ਕੰਧਿਆ ਜਾਨ ਸਿਵਰ ਕੋ ਫਿਰੇ
ਕੰਧਿਆ ਦਾ ਸਮਾਂ ਜਾਣ ਕੇ ਮਹਾਰਾਜ ਜੀ ਵਾਪਸ ਆਪਣੇ ਡੇਰੇ ਤੇ ਆਏ ਹਨ
ਦੂਰ ਕੋਈ ਆਇਕ ਸਭ ਆਇਓ ਉੱਚ ਪੁਕਾਰ ਚ ਬਾਤ ਸੁਣਾਇਓ
ਮਹਾਰਾਜ ਜੀ ਨੇ ਸੰਧਿਆ ਸਮੇਂ ਜਦੋਂ ਡੇਰਾ ਕੀਤਾ ਵਾਪਸ ਆਪਣੇ ਆਸਣ ਤੇ ਆਏ ਦਰਬਾਰ ਸੰਧਿਆ ਦੇ ਸਜੇ ਹੋਏ ਕਿ ਇਨੇ ਨੂੰ ਇੱਕ ਕੋਈਆ ਕੋਈਆ ਕਹਿੰਦੇ ਨੇ ਪਹਾੜੀ ਨੂੰ ਜਿਹੜੇ ਉਹਨਾਂ ਪਹਾੜਾਂ ਵਿਚ ਰਹਿੰਦਾ ਸੀ ਇਨੇ ਨੂੰ ਇੱਕ ਪਹਾੜੀ ਵਿਅਕਤੀ ਦੌੜ ਕੇ ਮਹਾਰਾਜ ਜੀ ਕੋਲ ਆਇਆ ਉੱਚੀ ਉੱਚੀ ਪੁਕਾਰ ਕਰਨ ਲੱਗਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉੱਚੀ ਉੱਚੀ ਪੁਕਾਰਦਿਆਂ ਬੋਲਿਆ
ਪ੍ਰਭ ਜੀ ਬਦੋ ਕੇਰੀ ਜੋਏ ਸਗਰੀ ਦੂਣ ਜਾਣਤੀ ਸੋਏ
ਕਹਿਣ ਲੱਗਾ ਹੇ ਪ੍ਰਭੂ ਸੱਚੇ ਪਾਤਸ਼ਾਹ ਜੀ ਬੜਾ ਭਿਆਨਕ ਸ਼ੇਰ ਹੈ ਬੜਾ ਭਿਆਨਕ ਖੂੰਖਾਰ ਆਦਮ ਖੋਰ ਸ਼ੇਰ ਹੈ ਜਿਹਨੇ ਕਈ ਗਾਵਾਂ ਮਾਰੀਆਂ ਨੇ ਕਈ ਮੱਝਾਂ ਨੂੰ ਮਾਰਿਆ ਤੇ ਕਈ ਬੰਦੇ ਵੀ ਉਹਨੇ ਮਾਰ ਮੁਕਾਏ ਨੇ ਬੜਾ ਖੂੰਖਾਰ ਭਿਆਨਕ ਸ਼ੇਰ ਹੈ ਸਾਰੀ ਦੂਣ ਉਸ ਸ਼ੇਰ ਦੇ ਚਰਚੇ ਬਾਰੇ ਜਾਣਦੀ ਹੈ
ਕੋਈ ਨਾ ਮਾਰ ਸਕਿਓ ਬਦਦਾਰਨ
ਮਹਾਰਾਜ ਇੰਨਾ ਭਿਆਨਕ ਸ਼ੇਰ ਹੈ ਉਹ ਕਿ ਉਸ ਸ਼ੇਰ ਨੂੰ ਕੋਈ ਮਾਰ ਨਹੀਂ ਸਕਿਆ ਹਾਲੇ ਤੱਕ ਉਸ ਸ਼ੇਰ ਦਾ ਕੋਈ ਸ਼ਿਕਾਰ ਨਹੀਂ ਕਰ ਸਕਿਆ
ਗੋ ਮੈਂ ਕੀਤੋ ਕਰਤ ਸਿੰਗਾਰਨ
ਮਹਾਰਾਜ ਉਹ ਬੜਾ ਨੁਕਸਾਨ ਕਰਦਾ ਲੋਕਾਂ ਦਾ ਕਈਆਂ ਗਊਆਂ ਨੂੰ ਮਾਰ ਦਿੱਤਾ ਉਹਨੇ ਕਈਆਂ ਮੱਝਾਂ ਨੂੰ ਮਾਰ ਦਿੱਤਾ ਜੰਗਲ ਵਿਚ ਚਰਦੀਆਂ ਹੋਈਆਂ ਨੂੰ
ਕਿਤਕ ਦਿਵਸ ਮੈਂ ਇਹ ਦ੍ਰਿਸ਼ਟਾਇਓ ਗਯੋ ਤੋ ਕਿਤਾਬ ਚਲ ਆਇਓ
ਮਹਾਰਾਜ ਜੀ ਇਹ ਪਹਿਲਾਂ ਤਾਂ ਲੱਗਦਾ ਕਿਤੇ ਹੋਰ ਗਿਆ ਹੋਇਆ ਸੀ ਆ ਕੁਝ ਦਿਨਾਂ ਵਿਚ ਹੁਣ ਫਿਰ ਨਜ਼ਰ ਆਉਣ ਲੱਗ ਪਿਆ ਦਿਸਣ ਲੱਗ ਪਿਆ ਤੇ ਮਹਾਰਾਜ ਹੁਣ ਬੜਾ ਨੁਕਸਾਨ ਕਰ ਰਿਹਾ ਬੜਾ ਘਾਤ ਕਰ ਰਿਹਾ ਕੁਝ ਦਿਨਾਂ ਵਿਚ ਹੀ ਹੁਣੇ ਪ੍ਰਗਟ ਹੋਇਆ ਪਤਾ ਨੀ ਕਿੱਥੋਂ ਚੱਲ ਕੇ ਆਇਆ ਹੈ
ਦੋਨੋ ਰਾਵ ਗੁਰੂ ਜੁਤ ਸੁਣਿਓ
ਧਰ ਜੀ ਨੇ ਉਸ ਪਹਾੜੀ ਦੀ ਇਹ ਪੁਕਾਰ ਸੁਣੀ ਲਾ ਕੇ ਦੋਵੇਂ ਰਾਜਿਆਂ ਨੇ ਵੀ ਇਹ ਪੁਕਾਰ ਸੁਣੀ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦੋਨਾਂ ਨੇ ਪੁਕਾਰ ਸੁਣੀ ਹੈ
ਸੰਧਿਆ ਪਰੀ ਜਾਨ ਪ੍ਰਭ ਭਨਿਓ
ਸੰਧਿਆ ਦਾ ਸਮਾਂ ਸੀ ਹੁਣ ਤਾਂ ਸ਼ਿਕਾਰ ਨਹੀਂ ਸੀ ਕੀਤਾ ਜਾ ਸਕਦਾ ਰਾਤ ਪੈਣ ਵਾਲੀ ਸੀ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਆਪਣਾ ਸਮੋ ਮਾਰਨ ਤੂਰੇ ਚਲੇ ਪ੍ਰਾਤ ਜਿਸ ਥਲ ਤੇ ਲਿਓ
ਕਹਿੰਦੇ ਹੁਣ ਸਮਾਂ ਨਹੀਂ ਉਹਦਾ ਮਾਰਨ ਦਾ ਕਿਉਂਕਿ ਹਨੇਰਾ ਪੈਣ ਵਾਲਾ ਤੇ ਆਪਣੇ ਜਾਂਦਿਆਂ ਜਾਂਦਿਆਂ ਹਨੇਰਾ ਪੈ ਜਾਣਾ ਹਨੇਰੇ ਚ ਮਾਰਨਾ ਔਖਾ ਹੋਵੇਗਾ ਇਸ ਕਰਕੇ ਹੁਣ ਕੱਲ ਸਵੇਰ ਹੁੰਦਿਆਂ ਜਿਸ ਜਗ੍ਹਾ ਤੇ ਉਹ ਸ਼ੇਰ ਹੈ ਤੂੰ ਅੱਗੇ ਲੱਗ ਕੇ ਦੱਸੀ ਤੇ ਅਸੀਂ ਚੱਲ ਕੇ ਉਸ ਸ਼ੇਰ ਦਾ ਸ਼ਿਕਾਰ ਖੇਡਾਂਗੇ ਉਹਨੂੰ ਮਾਰਾਂਗੇ
ਪ੍ਰਭ ਬਚ ਜੁਗ ਭੂਪਨ ਸਨਮਾਨਾ
ਉਹਨਾਂ ਰਾਜਿਆਂ ਨੇ ਵੀ ਸਤਿਗੁਰਾਂ ਦੀ ਇਸ ਗੱਲ ਦਾ ਸਨਮਾਨ ਕੀਤਾ ਕਿ ਵਾਕਿਆ ਸਤਿਗੁਰੂ ਜੀ ਠੀਕ ਕਹਿ ਰਹੇ ਨੇ
ਆਪ ਪ੍ਰਭਾਤੀ ਕਰੋ ਪਿਆਨਾ
ਮਹਾਰਾਜ ਜੀ ਬਿਲਕੁਲ ਆਪ ਸਵੇਰੇ ਹੀ ਚੱਲਣਾ ਸਵੇਰੇ ਹੀ ਚੱਲ ਕੇ ਉਹਦਾ ਸ਼ਿਕਾਰ ਕਰਨਾ
ਹਮ ਸਭ ਚੜ੍ਹੇ ਤਮਾਸ਼ਾ ਲੈ
ਸਾਰੇ ਤੁਹਾਡੇ ਨਾਲ ਚੜਾਂਗੇ ਤੇ ਚੜ ਕੇ ਤਮਾਸ਼ਾ ਵੇਖਾਂਗੇ
ਮਾਰੇ ਘੇਰ ਨਹੀਂ ਬਚ
ਰਿਹਾ ਸ਼ੇਰ ਨੂੰ ਘੇਰ ਕੇ ਮਾਰਾਂਗੇ ਔਰ ਘੇਰ ਕੇ ਉਹਦਾ ਸ਼ਿਕਾਰ ਖੇਡਾਂਗੇ ਤਾਂ ਜੋ ਬਚੇ ਨਾ ਇਹੋ ਜਿਹੇ ਢੰਗ ਨਾਲ ਉਹਨੂੰ ਘੇਰ ਕੇ ਮਾਰਾਂਗੇ
ਕਹਿ ਗਵਨੇ ਸਨਮੁਖ ਡੇਰੇ
ਉਹ ਰਾਤ ਪੈਣ ਵਾਲੀ ਸੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਦੋਵੇਂ ਰਾਜੇ ਆਪੋ ਆਪਣੇ ਡੇਰਿਆਂ ਵੱਲ ਵਾਪਸ ਆਏ ਹਨ
ਕਰੈ ਸਰਾਨ ਸ਼ੇਰ ਬਡੇਰੇ
ਸ਼ਲਾਘਾ ਕਰਦੇ ਨੇ ਕਹਿੰਦੇ ਜੀ ਬੜਾ ਲੰਮਾ ਬੜਾ ਭਿਆਨਕ ਬੜਾ ਬਲੀ ਸ਼ੇਰ ਹੈ ਸੁਣਿਆ ਜਿਹੜੇ ਸ਼ੇਰ ਦਾ ਸ਼ਿਕਾਰ ਕੱਲ ਨੂੰ ਖੇਡਣਾ ਹੈ
ਪ੍ਰਥਮ ਹਤੇ ਤਿੰਨ ਗਾਤ ਸੁਣਾਵੇ
ਜਿਹੜੇ ਸ਼ੇਰ ਮਹਾਰਾਜ ਜੀ ਨੇ ਪਹਿਲਾਂ ਜੰਗਲ ਵਿਚ ਮਾਰੇ ਸਨ ਸ਼ਿਕਾਰ ਖੇਡੇ ਸਨ ਉਹਨਾਂ ਦੀ ਗੱਲ ਵੀ ਸੁਣਾਉਂਦੇ ਜਿਨ੍ਹਾਂ ਨੇ ਵੇਖਿਆ ਸੀ ਨਾ ਅੱਖਾਂ ਨਾਲ ਉਹ ਇਹਨਾਂ ਰਾਜਿਆਂ ਨੂੰ ਦੱਸਦੇ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਬੜੇ ਬੜੇ ਬਲੀ ਸ਼ੇਰਾਂ ਦਾ ਸ਼ਿਕਾਰ ਖੇਡਿਆ ਹੈ
ਵੀਰ ਅਨੇਕਨ ਸਹਿਤ ਚਲ ਆਵੇ
ਔਰ ਬੜੇ ਭੀੜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੀ ਹੈ
ਸਿਮਰ ਪ੍ਰਭਿਰਤੇ ਉਤਰੇ ਆਏ
ਰਾਤ ਪੈ ਗਈ ਤੋ ਰਾਤ ਨੂੰ ਸਾਰੇ ਆਪੋ ਆਪਣੇ ਡੇਰਿਆਂ ਤੇ ਉਤਰ ਗਏ
ਸਿਵਰ ਮਿਕੇ ਸੁਖ ਪਾਏ
ਆਪੋ ਆਪਣੇ ਡੇਰਿਆਂ ਤੇ ਸਭ ਨੇ ਸੁਖ ਪ੍ਰਾਪਤ ਕੀਤਾ ਰਾਤ ਬਤੀਤ ਕੀਤੀ
ਵਿਦਤ ਬਿਰਤੰਤ ਕੇਰੀ ਕੇਰਾ
ਸਾਰੇ ਪਾਸੇ ਸ਼ੇਰ ਦਾ ਪ੍ਰਸੰਗ ਪ੍ਰਗਟ ਹੋ ਗਿਆ ਕਿ ਕੱਲ ਨੂੰ ਕਲਗੀਧਰ ਨੇ ਹੁਕਮ ਕੀਤਾ ਉਸ ਭਿਆਨਕ ਸ਼ੇਰ ਦਾ ਸ਼ਿਕਾਰ ਖੇਡਣਾ ਜਿਹਦੀ ਦਹਿਸ਼ਤ ਸਾਰੀ ਦੂਣ ਦੇ ਵਿਚ ਪਸਰੀ ਹੋਈ ਹੈ ਕਿ ਬੜਾ ਭਿਆਨਕ ਹੈ ਉਹਦਾ ਸ਼ਿਕਾਰ ਗੁਰੂ ਸਾਹਿਬ ਨੇ ਖੇਡਣਾ ਇਹ ਗੱਲ ਸਾਰੇ ਪਾਸੇ ਰਾਤ ਨੂੰ ਪਸਰ ਗਈ
ਹੋਏ ਜੰਗ ਤੇ ਸੰਗ ਸਾਬੇਰਾ
ਸਵੇਰੇ ਉਸ ਸ਼ੇਰ ਨਾਲ ਜੰਗ ਹੋਵੇਗਾ ਕੱਲ ਸ਼ੇਰ ਨਾਲ ਦੋ ਹੱਥ ਹੋਣਗੇ
ਖਾਨ ਪਾਨ ਕਰਕੇ ਸਮੁੰਦਾਏ
ਰਾਤ ਨੂੰ ਸਭ ਨੇ ਖਾਨ ਪਾਨ ਕੀਤਾ ਲੰਗਰ ਪ੍ਰਸ਼ਾਦਾ ਚੱਕਿਆ ਹੈ
ਗੁਪਤ ਜਿੱਤਾ ਸੁਖ ਰਾਤ ਮਿਤਾਏ
ਸੁਖ ਦੇ ਨਾਲ ਰਾਤ ਸਾਰਿਆਂ ਨੇ ਬਤੀਤ ਕੀਤੀ ਹੈ
ਸੋਚ ਚਿਨਾਨ ਸਕਲ ਕਰ ਲੀਨ ਸਬਰਨ ਜੀਤ ਬਜਾਵਨ ਕੀਨ
ਸਾਰਿਆਂ ਨੇ ਸੋਚ ਇਸ਼ਨਾਨ ਕਰ ਲਿਆ ਤੇ ਦਿਨ ਚੜਿਆ ਤੋ ਦਿਨ ਚੜਿਆ ਸ਼ੇਰ ਦਾ ਸ਼ਿਕਾਰ ਖੇਡਣ ਜਾਣਾ ਤੋ ਮਹਾਰਾਜ ਜੀ ਦੇ ਨਗਾਰਚੀ ਨੇ ਰਣਜੀਤ ਨਗਾਰੇ ਤੇ ਚੋਭਾ ਮਾਰੀਆਂ ਨਗਾਰਾ ਗੂੰਜਿਆ ਹੈ
ਸੁਣ ਸਭ ਜ਼ੀਨ ਤੁਰੰਗਨ ਪਾਏ
ਜਿਨ੍ਹਾਂ ਸਤਿਗੁਰਾਂ ਦੇ ਨਗਾਰੇ ਦੀ ਆਵਾਜ਼ ਸੁਣੀ ਸੁਣ ਕੇ ਸਭ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲੈ ਤਿਆਰ ਕਰ ਲਏ
ਯੁਗ ਭੂਪਨ ਤਿਆਰੀ ਕਰਵਾਏ
ਦੋਹਾਂ ਰਾਜਿਆਂ ਨੇ ਵੀ ਤਿਆਰੀ ਕਰਵਾ ਲਈ ਸਤਿਗੁਰਾਂ ਦੇ ਨਾਲ ਚੱਲਣ ਵਾਸਤੇ
ਸੁਪਟਨ ਸਹਿਤ ਉਡਤ ਪਏ
ਆਪੋ ਆਪਣਿਆਂ ਸੂਰਮਿਆਂ ਸਮੇਤ ਜਿਹੜੇ ਇਨ੍ਹਾਂ ਦੇ ਸ਼ਿਕਾਰੀ ਸੀ ਮੀਰ ਸ਼ਿਕਾਰੀ ਸੀ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਇਹ ਵੀ ਦੋਵੇਂ ਰਾਜੇ ਚੜੇ ਹਨ
ਆਯੁਧ ਖੜਗ ਧਾਰ ਕਰ ਲਏ
ਸ਼ਸਤਰ ਤੇਗਾਂ ਬੰਦੂਕਾਂ ਕਮਾਨ ਵੱਧ ਤੋਂ ਵੱਧ ਜਿੰਨੇ ਸ਼ਸਤਰ ਹਥਿਆਰ ਸਨ ਇਨ੍ਹਾਂ ਨੇ ਧਾਰਨ ਕੀਤੇ ਨੇ ਸ਼ਿਕਾਰ ਖੇਡਣ ਲਈ
ਸਤਿਗੁਰ ਕਲਗੀ ਸੀ ਸੀ ਉਤੰਗ
ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਤਿਆਰ ਬਰ ਤਿਆਰ ਹੋਏ ਮਹਾਰਾਜ ਜੀ ਦੇ ਸੀਸ ਉੱਤੇ ਬੜੀ ਸੋਹਣੀ ਉੱਚੀ ਕਲਗੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਉੱਤੇ ਸ਼ੋਭਨੀਕ ਹੋ ਰਹੀ ਹੈ
ਦਿਪਤ ਸਰੂਪ ਬੇਬੂਕਨ ਸੰਗ
ਮਹਾਰਾਜ ਜੀ ਦਾ ਸੋਹਣਾ ਸਰੂਪ ਦਿਪਤ ਪ੍ਰਕਾਸ਼ਮਾਨ ਹੋ ਰਿਹਾ ਸਰੀਰ ਤੇ ਸੁੰਦਰ ਪਾਏ ਅਭੂਖਣ ਗਹਿਣੇ ਮਹਾਰਾਜ ਜੀ ਦੇ ਪ੍ਰਕਾਸ਼ਿਤ ਹੋ ਰਹੇ ਨੇ ਗਲ ਚ ਮੋਤੀਆਂ ਦੀ ਮਾਲਾ ਪਾਈ ਹੋਈ ਚਮਕ ਰਹੀ ਹੈ
ਘਰ ਸ਼ਮਸ਼ੀਰ ਸਿਪਰ ਕੋ ਧਾਰੇ
ਰਾਤਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਪਾਨ ਹੈ ਮੋਢਿਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੁਲਾਦ ਦੀ ਬੜੀ ਮਜ਼ਬੂਤ ਢਾਲ ਹੈ
ਕਸ ਨਿਖੰਗ ਗੈ ਕਰ ਧਨ ਭਾਰੇ
ਮੋਢੇ ਤੇ ਇਕ ਪਾਸੇ ਤੀਰਾਂ ਦਾ ਪੱਥਾ ਵੀ ਮਹਾਰਾਜ ਜੀ ਨੇ ਲੱਕ ਨਾਲ ਕੱਸਿਆ ਔਰ ਇਕ ਹੱਥ ਦੇ ਵਿਚ ਕਠੋਰ ਤੇ ਗੰਡੀਬ ਧਨਕ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੈ
ਤੁੰਗ ਮਤੰਗ ਰੂਡਤ ਬਏ
ਉੱਚਾ ਹਾਥੀ ਸੀ ਤੁੰਗ ਮਤੰਗ ਉੱਚਾ ਹਾਥੀ ਉਹਦੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਵਾਰ ਹੋਏ ਨੇ,
ਮਹਿਰ ਸਿਫਰ ਤੇ ਨਿਕਸਤ ਵੇ
ਹਾਥੀ ਤੇ ਸਵਾਰ ਹੋ ਕੇ ਮਹਾਰਾਜ ਸੱਚੀ ਪਾਤਸ਼ਾਹ ਆਪਣੇ ਡੇਰੇ ਤੋਂ ਬਾਹਰ ਨਿਕਲੇ ਹਨ।
ਸਥਿਤ ਹੋਏ ਦੋਨੋ ਭੂਪ ਮਿਲਾਏ,
ਸਥਿਤ ਹੋ ਕੇ ਦੋਵੇਂ ਰਾਜੇ ਮਹਾਰਾਜ ਜੀ ਨੇ ਆਪਸ ਵਿਚ ਦੋਵਾਂ ਨੂੰ ਪਿੱਛੇ ਉਡੀਕ ਲਿਆ ਤੇ ਦੋਵੇਂ ਰਾਜੇ ਵੀ ਸਤਿਗੁਰਾਂ ਨਾਲ ਆ ਰਲੇ ਹਨ।
ਜੋ ਕੋਈ ਯਕੀਨ ਸੀ ਅਗਵਾਏ,
ਜਿਹੜਾ ਉਹ ਪਹਾੜੀ ਸੀ ਜਿਹਨੇ ਉਹ ਸ਼ੇਰ ਬਾਰੇ ਖਬਰ ਦਿੱਤੀ ਸੀ ਇਕ ਦਿਨ ਪਹਿਲਾਂ, ਮਹਾਰਾਜ ਜੀ ਨੇ ਉਹਨੂੰ ਅੱਗੇ ਟੋਰ ਲਿਆ ਵੀ ਅੱਗੇ ਹੋ ਕੇ ਦੱਸ ਕਿੱਥੇ ਆ ਉਹ ਸ਼ੇਰ ਜਿਹੜਾ ਤੂੰ ਆਪਣੀਆਂ ਅੱਖਾਂ ਨਾਲ ਵੇਖਿਆ।
ਗੈਬਰ ਬਨ ਕੋ ਪੰਥ ਪਦਾਰੇ,
ਗੈਬਰ ਸੰਘਣਾ ਜੰਗਲ ਸੀ ਤੇ ਗੈਬਰ ਸੰਘਣੇ ਜੰਗਲ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ।
ਰਿਪ ਜੁਤ ਸੰਗ ਭੱਟ ਗਨ ਭਾਰੇ,
ਮਹਾਰਾਜ ਜੀ ਦੇ ਨਾਲ ਦੋਵੇਂ ਰਾਜੇ ਵੀ ਨੇ, ਮੇਦਨੀ ਪ੍ਰਕਾਸ਼ ਦੇ ਰਾਜਾ ਫਤਿਹ ਸ਼ਾਹ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਿਪਾਹੀ ਵੀ ਨੇ, ਸਤਿਗੁਰੂ ਕਲਗੀਧਰ ਜੀ ਦੇ ਵੀ ਬੜੇ ਬੜੇ ਸੂਰਬੀਰ ਬਹਾਦਰ ਯੋਧੇ ਸਿਪਾਹੀ ਨਾਲ ਹਨ।
ਦਲ ਕੋ ਪਰਾ ਦੂਰ ਲਗ ਕਰਿਓ,
ਔਰ ਦੂਰ ਤੱਕ ਦਲ ਦਾ ਪੜਾ ਵੱਧਾ ਹੋਇਆ, ਕਤਾਰਾਂ ਲੱਗੀਆਂ ਹੋਈਆਂ ਹਨ।
ਜਿਤ ਭਏ ਹੋਏ ਕਿਤ ਫਿਰਿਓ,
ਲੱਭਣ ਲੱਗੇ ਜੰਗਲ ਦੇ ਵਿਚ ਕਿ ਉਹ ਸ਼ੇਰ ਕਿੱਥੇ ਟਿਕਿਆ ਹੋਇਆ, ਉਹ ਕਿਹੜੇ ਘੁਰਨੇ ਵਿਚ ਵੜਿਆ ਹੋਇਆ।
ਜਬ ਵਿਸਾਲ ਬਨ ਗਹਨ ਕੀਨਾ,
ਬੜਾ ਵਿਸ਼ਾਲ ਜੰਗਲ ਸੀ ਤੇ ਜਦੋਂ ਜੰਗਲ ਨੂੰ ਗਾਇਆ ਨਾ ਚੰਗੀ ਤਰ੍ਹਾਂ ਸੂਰਮਿਆਂ ਨੇ, ਚੰਗੀ ਤਰ੍ਹਾਂ ਗਾ ਕੇ ਵੇਖਿਆ,
ਸੁਗਮ ਬਿਕਮ ਚਲ ਖੋਜ ਸੁਲੀਨਾ,
ਔਖੀਆਂ ਔਖੀਆਂ ਥਾਵਾਂ ਵਿਚ ਸਾਰੇ ਪਾਸੇ ਚੰਗੀ ਤਰ੍ਹਾਂ ਖੋਜਿਆ ਵੇਖਿਆ।
ਕੀਤਕ ਪਾੜੇ ਸ਼ੁਕਰ ਮਾਰੇ,
ਸ਼ੇਰ ਤਾਂ ਨੀ ਹਾਲੇ ਮਿਲਿਆ, ਪਰ ਉਸ ਸ਼ੇਰ ਦੇ ਮਿਲਣ ਤੋਂ ਪਹਿਲਾਂ ਕਈ ਪਾੜੇ ਮਿਲੇ, ਕਈ ਸ਼ੁਕਰ ਸੂਰ ਮਿਲੇ ਜੰਗਲੀ, ਉਨ੍ਹਾਂ ਦਾ ਸ਼ਿਕਾਰ ਖੇਡਿਆ ਹੈ।
ਉਤ ਕੁਲਾਹਲ ਬਿਪਨ ਮਜਾਰੇ,
ਸਾਰੇ ਜੰਗਲ ਦੇ ਵਿਚ ਬੜਾ ਕੁਲਾਹਲ ਮਚਿਆ, ਬੜਾ ਭਿਆਨਕ ਕੁਲਾਹਲ ਮਚਿਆ ਹੈ।
ਕੰਟਕ ਸਹਿਤ ਮੀਰੋ ਖਰੇ,
ਕੰਟਿਆਂ ਦੇ ਸਹਿਤ ਬੜੇ ਬੜੇ ਦਰਖਤ ਖੜੇ ਹੋਏ ਨੇ ਜੰਗਲ ਵਿਚ,
ਉਲਜੀ ਸਿੰਘ ਨੇ ਖਰੇ,
ਜਿਹੜੀਆਂ ਸ਼ਖਾਵਾਂ ਟਾਹਣੀਆਂ ਨੇ ਆਪਸ ਵਿਚ ਉਲਝੀਆਂ ਹੋਈਆਂ ਨੇ, ਔਰ ਬੜਾ ਸੰਘਣਾ ਜੰਗਲ ਹੈ।
ਉੱਚੀ ਸਰਲੀ ਸਾਲ ਮਿਸਾਲਾ,
ਉੱਚੀਆਂ ਉੱਚੀਆਂ ਲੰਮੀਆਂ ਲੰਮੀਆਂ ਜਿਹੜੀਆਂ ਸਰਲ ਸਿੱਧੀਆਂ ਸਾਲ ਦੀਆਂ ਲੱਕੜਾਂ ਉਹ ਖੜੀਆਂ ਹੋਈਆਂ, ਚੀਲ ਦੇ ਦਰਖਤ ਖੜੇ ਹੋਏ ਨੇ।
ਬਦਰੀ ਖਦਰ ਕਰੋਂ ਜਲਾਲ,
ਬੇਰੀ ਦੇ ਦਰਖਤ ਖੜੇ ਨੇ, ਖਦਰ ਖੜਿਆ, ਕਰੁੰਜੇ ਦੇ ਕਰੰਜੂਆ ਜਿਹਨੂੰ ਕਹਿ ਦਿੰਦੇ ਨੇ, ਕਰੰਜੂਏ ਦੇ ਬੂਟਿਆਂ ਦਾ ਝਾੜ, ਉਹ ਖੜੇ ਹੋਏ ਬੜੇ ਸੰਘਣੇ ਜੰਗਲ ਹਨ।
ਨੀਟ ਨੀਟ ਜੈ ਗਮਨੇ ਜਾਏ,
ਜੰਗਲ ਇੰਨਾ ਸੰਘਣਾ ਵੀ ਉਹਦੇ ਚ ਤੇਜ ਨੀ ਟੁਰਿਆ ਜਾ ਸਕਦਾ, ਸਹਿਜੇ ਸਹਿਜੇ ਉਹਦੇ ਵਿਚ ਤੁਰੇ ਜਾ ਰਹੇ ਨੇ।
ਹਿਮ ਖੋਜਿਓ ਵਿਚਰਦ ਸਭ ਥਾਏ,
ਸਾਰੀਆਂ ਥਾਵਾਂ ਤੇ ਵਿਚਰਦਿਆਂ ਵਿਚਰਦਿਆਂ ਉਸ ਸ਼ੇਰ ਨੂੰ ਲੱਭਣ ਲੱਗੇ ਹਨ।
ਕਯੋ ਕੋਈਏ ਕੇਹਰ ਕੇਰਾ, ਦੇਖੋ ਪਗ ਕੋ ਖੋਜ ਵਡੇਰਾ,
ਕੋਈ ਇਹਨੇ ਇੱਕ ਦਿਨ ਪਹਿਲਾਂ ਉਹ ਸ਼ੇਰ ਵੇਖਿਆ ਸੀ ਨਾ ਉਥੇ, ਫਿਰ ਉਹ ਦੱਸਣ ਲੱਗਾ ਕਹਿੰਦਾ ਮਹਾਰਾਜ ਏਦਾਂ ਨੀ ਲੱਭਣਾ ਸ਼ੇਰ ਨੇ, ਉਹਦੇ ਪੈਰਾਂ ਦੇ ਨਿਸ਼ਾਨ ਵੇਖੋ ਜੰਗਲ ਦੇ ਵਿਚ, ਉਹਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਨਿਸ਼ਾਨਾਂ ਤੋਂ ਵੇਖੋ ਕਿ ਉਹ ਨਿਸ਼ਾਨ ਕਿੱਧਰ ਨੂੰ ਜਾ ਰਹੇ ਨੇ।
ਅਭੀ ਗਯੋ ਰਹੋ ਸਵਧਾਨਾ,
ਕਹਿੰਦੇ ਜਦੋਂ ਜ਼ਮੀਨ ਤੇ ਵੇਖਿਆ ਤੇ ਤਾਜ਼ੇ ਪੈਰਾਂ ਦੇ ਨਿਸ਼ਾਨ ਵੇਖੇ, ਕੋਈ ਆ ਕਹਿੰਦਾ ਮਹਾਰਾਜ ਆ ਵੇਖੋ ਇਹ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਨੇ, ਤੇ ਹੁਣੇ ਤਾਜ਼ਾ ਹੀ ਲੰਘ ਕੇ ਗਿਆ ਇਥੋਂ ਤੇ ਇਥੇ ਨੇੜੇ ਤੇੜੇ ਹੀ ਹੋਵੇਗਾ, ਇਸ ਕਰਕੇ ਸਾਰੇ ਚੰਗੀ ਤਰ੍ਹਾਂ ਸਾਵਧਾਨ ਹੋ ਜਾਓ।
ਨਿਕਸੈ ਚੋਟ ਕਰੇ ਬਲਵਾਨਾ,
ਮਹਾਰਾਜ ਜਦੋਂ ਸ਼ੇਰ ਨਿਕਲੇਗਾ ਹੋ ਸਕਦਾ ਕਿਸੇ ਤੇ ਹਮਲਾ ਕਰ ਦੇ, ਕਿਸੇ ਸੂਰਮੇ ਨੂੰ ਜ਼ਖਮੀ ਕਰ ਦੇ, ਉਹਦੇ ਤੋਂ ਪਹਿਲਾਂ ਤੁਸੀਂ ਸਾਰੇ ਸਾਵਧਾਨ ਹੋ ਜਾਓ, ਕਿਉਂਕਿ ਉਹਦੇ ਪੈਰਾਂ ਦੇ ਨਿਸ਼ਾਨ ਨੇ ਇੱਥੇ ਨੇੜੇ ਤੇੜੇ ਕਿਸੇ ਝਾੜ ਦੇ ਵਿੱਚ ਉਹ ਸ਼ੇਰ ਹੋਵੇਗਾ। ਦੋਵੇਂ ਰਾਜੇ ਰਾਜਾ ਫਤਿਹ ਸ਼ਾਹ ਮੇਦਨੀ ਪ੍ਰਕਾਸ਼ ਦੋਵੇਂ ਹੀ, ਇਨ੍ਹਾਂ ਦੇ ਨਾਲ ਇਨ੍ਹਾਂ ਦੇ ਸੂਰਮੇ ਬਹਾਦਰ ਯੋਧੇ ਵੀ ਨਾਲ ਹਨ।
ਗਮਨਤ ਜਾਤ ਅਗਰ ਗੁਰ ਧੀਰਾ,
ਸਤਿਗੁਰੂ ਜੀ ਦੇ ਨਾਲ ਨਾਲ ਅੱਗੇ ਅੱਗੇ ਬੜੇ ਧੀਰਜ ਦੇ ਨਾਲ ਇਹ ਜਾ ਰਹੇ ਹਨ।
ਸੰਘਣੇ ਬ੍ਰਿਕ ਉਲੰਘਤ ਭਏ,
ਸੰਘਣੇ ਦਰਖਤ ਸੀ, ਸੰਘਣੇ ਦਰਖਤਾਂ ਨੂੰ ਲੰਘ ਕੇ ਅੱਗੇ ਆਏ ਹਨ।
ਹੁਣ ਆਛੇ ਥਲ ਮੈਂ ਚਲ ਗਏ,
ਸੰਘਣੇ ਦਰਖਤ ਲੰਘ ਕੇ ਅੱਗੇ ਆਏ ਤੇ ਅੱਗੇ ਥੋੜੀ ਜੀ ਸਾਫ਼ ਜਗ੍ਹਾ ਮਿਲੀ, ਖਾਲੀ ਜਗ੍ਹਾ ਮਿਲੀ ਜਿੱਥੇ ਦਰਖਤ ਘੱਟ ਸਨ।
ਜਿਸਕੇ ਨਿਕਟ ਬਿਕਮ ਇੱਕ ਥਾਏ,
ਉਹਦੇ ਨਾਲ ਹੀ ਇੱਕ ਗੁਫਾ ਜੀ ਬਣੀ ਹੋਈ, ਬੜੀ ਔਖੀ, ਸਾਹਮਣੇ ਸਾਫ਼ ਜਗ੍ਹਾ ਬਰਾਬਰ ਵੀ ਖਲੋ ਸਕਦਾ ਕੋਈ ਵੀ, ਉਹਦੇ ਨਾਲ ਹੀ ਇੱਕ ਔਖੀ ਜੀ ਗੁਫਾ ਜੀ ਬਣੀ ਹੋਈ ਹੈ ਜਿਹਨੂੰ ਸ਼ੇਰਗਾਹ ਕਹਿੰਦੇ ਨੇ। ਉੱਥੇ ਅੱਜ ਕੱਲ ਪੌਂਟਾ ਸਾਹਿਬ ਤੋਂ ਕੁਝ ਦੂਰੀ ਤੇ ਉਹ ਸਥਾਨ ਮਹਾਰਾਜ ਜੀ ਦਾ ਹਾਲੇ ਵੀ ਸੁਸ਼ੋਭਿਤ ਹੈ। ਉਹ ਦਰਖਤ ਵੀ ਹੈ ਜਿੱਥੇ ਥੱਲੇ ਸ਼ੇਰ ਸੀ ਬਾਹਰ ਨਿਕਲ ਕੇ ਆਇਆ ਸੀ ਨਾ, ਉਹ ਦਰਖਤ ਵੀ ਉੱਥੇ ਹੈ ਤੇ ਉਸ ਸਥਾਨ ਦਾ ਨਾਮ ਗੁਰਦੁਆਰਾ ਸ਼ੇਰਗਾਹ ਸਾਹਿਬ ਹੈ। ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉੱਥੇ ਪਹੁੰਚੇ, ਸਾਹਮਣੇ ਸ਼ੇਰ ਦੀ ਗਾਹ ਹੈ, ਬੜੀ ਔਖੀ ਜੀ ਬੇਖਮ ਜੀ ਥਾਂ ਜਿਹਦੇ ਵਿੱਚ ਉਹ ਅੰਦਰ ਸ਼ੇਰ ਵੜਿਆ ਹੋਇਆ।
ਕੰਟਕ ਸਹਿਤ ਬ੍ਰਿਖ ਕੀ ਛਾਏ,
ਕੰਡੇ ਨੇ ਆਲੇ ਦੁਆਲੇ ਤੇ ਕੰਡਿਆਂ ਦੇ ਸਹਿਤ ਦਰਖਤਾਂ ਦੀ ਬੜੀ ਸੰਘਣੀ ਛਾਂ ਹੈ।
ਸੁਭਤ ਪਰਿਓ ਨਿਜ ਪਾਏ ਪਸਾਰੇ, ਤ੍ਰਿਪਤੀ ਆਮਕ ਕੀ ਨ ਆਰੇ।
ਸ਼ੇਰ ਦਾ ਸੁਭਾਅ ਹੁੰਦਾ ਜਦੋਂ ਮਾਸ ਖਾ ਕੇ ਰੱਜ ਜਾਂਦਾ ਤੇ ਫਿਰ ਰੱਜ ਕੇ ਸੌਂਦਾ। ਇਹ ਮਾਸ ਖਾ ਕੇ ਆਇਆ ਸੀ, ਹੁਣੇ ਹੁਣੇ ਸ਼ਿਕਾਰ ਖੇਡ ਕੇ ਆਇਆ ਸੀ ਤੇ ਸ਼ਿਕਾਰ ਖਾਣ ਤੋਂ ਬਾਅਦ ਇਹ ਬੱਬਰ ਸ਼ੇਰ ਉਸ ਝਾੜਾਂ ਦੇ ਵਿਚ ਥੱਲੇ ਛਾਂ ਸੀ, ਆ ਲੱਤਾਂ ਪਸਾਰ ਕੇ ਆਰਾਮ ਦੇ ਨਾਲ ਸੁੱਤਾ ਪਿਆ ਹੈ।
ਜਦੋਂ
ਘੋੜਿਆਂ ਦੀ ਹਿਣਕ ਹੋਈ ਨਾ, ਘੋੜੇ ਹਿਣਕਣ ਲੱਗੇ ਤੇ ਜਿਸ ਵੇਲੇ ਘੋੜਿਆਂ ਦੀ ਹਰੇਖਾ ਹੋਈ,
ਸੁਣਿਓ ਸ਼ਬਦ ਉਚਕ ਦਿਨ ਸੋਏ,
ਸ਼ੇਰ ਦੇ ਕੰਨਾਂ ਵਿਚ ਆਵਾਜ਼ ਪਈ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਜਦੋਂ ਸ਼ੇਰ ਦੇ ਕੰਨਾਂ ਵਿਚ ਪਈ।
ਤਿਆਗੀ ਨੀਂਦ ਬਲ ਤੇ ਗੁਜ਼ਰਾਇਓ,
ਉਹਨੇ ਆਪਣੀ ਨੀਂਦ ਤਿਆਗੀ, ਅੱਖਾਂ ਖੋਲੀਆਂ ਤੇ ਗਰਜਿਆ ਸ਼ੇਰ। ਸ਼ੇਰ ਨੇ ਗਰਜ ਮਾਰੀ ਉੱਚੀ ਜੀ ਆਵਾਜ਼ ਦੇ ਵਿਚ ਗਰਜਿਆ,
ਖਰੇ ਹੋਏ ਮੈਂ ਤੇ ਉਦ੍ਰਿਗ ਲਾਇਓ,
ਔਰ ਖਲੋ ਕੇ ਵੇਖਣ ਲੱਗਾ ਸਾਹਮਣੇ ਨਿਗਾਹ ਕਰਕੇ।
ਬੋਲਿਓ ਸੁਣਿਓ ਗਿਆਨ ਤਿੰਨ ਲੀਨੋ, ਸਾਦ ਪਏ ਬਿਲੋਕਨ ਕੀਨੋ।
ਔਰ ਕਹਿੰਦੇ ਜਦੋਂ ਇਹ ਬੋਲਿਆ ਨਾ ਸ਼ੇਰ ਤੇ ਸਾਹਮਣੇ ਖਲੋ ਗਿਆ ਉੱਠ ਕੇ, ਤੇ ਜਿੰਨੇ ਸੂਰਮੇ ਸੀ ਬਾਹਰ ਉਹਨਾਂ ਸਾਰਿਆਂ ਦੀ ਨਿਗਾਹ ਇਹਦੇ ਤੇ ਪੈ ਗਈ। ਸਾਰਿਆਂ ਨੇ ਇਸ ਬੱਬਰ ਸ਼ੇਰ ਨੂੰ ਵੇਖ ਲਿਆ, ਸਾਹਮਣੇ ਖੜਿਆ ਹੋਇਆ।
ਦਾਰਨ ਪੰਚਾਨਨ ਕੋ ਆਨਨ,
ਕਹਿੰਦੇ ਬੜਾ ਭਿਆਨਕ ਮੂੰਹ ਸੀ ਸ਼ੇਰ ਦਾ। ਹੁਣ ਸ਼ੇਰ ਦਾ ਨਕਸ਼ਾ ਬੰਨਣ ਲੱਗੇ ਨੇ ਵੀ ਕਿੱਦਾਂ ਦਾ ਸ਼ੇਰ ਸੀ। ਕਹਿੰਦੇ ਸ਼ੇਰ ਦਾ ਮੂੰਹ ਪੰਚਾਨਨ ਕਹਿੰਦੇ ਨੇ ਸ਼ੇਰ ਨੂੰ, ਬੜਾ ਭਿਆਨਕ ਦਾਰਨ ਭਿਆਨਕ ਮੂੰਹ ਹੈ ਇਹਦਾ।
ਜਿਸ ਮਾਨ ਕੋ ਨਾਇਨ ਆਨਨ,
ਇੱਦਾਂ ਦਾ ਭਿਆਨਕ ਮੂੰਹ ਹੈ ਇਹਦਾ ਵੀ ਇਹਦੇ ਵਰਗਾ ਸ਼ਾਇਦ ਕੋਈ ਦੂਜਾ ਸ਼ੇਰ ਹੋਵੇ ਹੀ ਨਾ। ਇਹਨਾਂ ਭਿਆਨਕ ਹੈ ਕਿ ਇਹਦੇ ਵਰਗਾ ਕੋਈ ਦੂਜਾ ਸ਼ੇਰ ਹੀ ਨਹੀਂ ਹੋਣਾ।
ਕਾਨਨ ਸ਼ਬਦ ਸੁਣਿਓ ਤੈ ਜਵੈ,
ਉਹਨੇ ਜਦੋਂ ਆਪਣੀਆਂ ਕੰਨਾਂ ਦੇ ਵਿਚ ਆਵਾਜ਼ ਸੁਣੀ ਨਾ, ਘੋੜਿਆਂ ਦੇ ਪੌੜਾਂ ਦੀ, ਘੋੜਿਆਂ ਦੇ ਗਰਜਣ ਦੀ, ਸੂਰਮਿਆਂ ਦੇ ਬੋਲਣ ਦੀ ਆਵਾਜ਼ ਜਦੋਂ ਸ਼ੇਰ ਨੇ ਕੰਨਾਂ ਵਿਚ ਸੁਣੀ,
ਕਿਨੂੰ ਕਿਨੂੰ ਦਿਗ ਦੇਖਿਓ ਤਵੈ,
ਅੱਖਾਂ ਖੋਲੀਆਂ। ਹਾਲਾਂਕਿ ਸੰਘਣਾ ਜੰਗਲ ਸੀ, ਵਿਚ ਸੀ, ਸਾਰਿਆਂ ਨੂੰ ਤਾਂ ਨਹੀਂ ਦਿਸ ਸਕਿਆ, ਕਿਸੇ ਕਿਸੇ ਨੇ ਸ਼ੇਰ ਨੂੰ ਵੇਖਿਆ ਤੇ ਉਹਦੀਆਂ ਅੱਖਾਂ ਨਜ਼ਰ ਆਈਆਂ।
ਨਕ ਪਾਇਣ ਤੇ ਅੰਕਤ ਮਨੋ,
ਉਹਦੇ ਪੈਰਾਂ ਦੇ ਜਿਹੜੇ ਨੋਹ ਨੇ ਨਾ ਸ਼ੇਰ ਦੇ, ਕਹਿੰਦੇ ਏਦਾਂ ਨੇ ਜਿਵੇਂ ਲੋਹੇ ਦੇ ਭਾਲਾ ਹੁੰਦਾ ਨਾ, ਬੜਾ ਤਿੱਖਾ ਸੂਆ ਹੁੰਦਾ ਲੋਹੇ ਦਾ, ਲੋਹੇ ਦੇ ਤਿੱਖੇ ਸੂਆਂ ਵਰਗੇ ਉਹਦੇ ਪੈਰਾਂ ਦੇ ਨੋਹ ਹਨ।
ਦਾਰਨ ਤੇ ਦਾਰਨ ਮੁਖ ਕਨੇ,
ਔਰ ਉਹਦੇ ਮੂੰਹ ਵਿਚ ਜਿਹੜੀਆਂ ਦਾੜਾਂ ਨੇ, ਜੰਭਾਈ ਲੈਂਦਾ ਤੇ ਨਾਲੇ ਜਦੋਂ ਗਰਜਦਾ ਨਾ ਤੇ ਮੂੰਹ ਪਾੜਦਾ, ਤੇ ਪਾਟੇ ਹੋਏ ਮੂੰਹ ਦੇ ਵਿਚੋਂ ਉਹਦੇ ਬੜੀਆਂ ਭਿਆਨਕ ਦਾੜਾਂ ਨਜ਼ਰ ਆਉਂਦੀਆਂ ਨੇ, ਬੜੇ ਤਿੱਖੇ ਸੂਲਾਂ ਵਰਗੇ ਦੰਦ ਨਜ਼ਰ ਆਉਂਦੇ ਹਨ।
ਸੱਚਾ ਕੱਟ ਪਰ ਦੀਰਗ ਦੀਖੇ,
ਉਹਦੇ ਗਲੇ ਦੇ ਉੱਤੇ ਬੜੇ ਸੰਘਣੇ ਵਾਲ ਨੇ, ਬੜੇ ਸੰਘਣੇ ਵਾਲ ਉਹਦੇ ਗਲੇ ਦੇ ਉੱਤੇ ਚਿਹਰੇ ਦੇ ਉੱਤੇ ਹਨ।
ਲਾਲ ਬਿਲੋਚਨ ਛਾਉਣ ਤਰੀਕੇ,
ਅੱਖਾਂ ਲਾਲ ਸੁਰਖ ਨੇ ਸ਼ੇਰ ਦੀਆਂ, ਮਾਨੋ ਜਿਵੇਂ ਖੂਨ ਹੋਵੇ ਨਾ ਲਾਲ ਰੰਗ ਦਾ, ਉਹਦੇ ਵਰਗੇ ਦੇ ਨੇਤਰ ਨੇ, ਖੂਨ ਵਰਗੇ ਲਾਲ ਨੇਤਰ ਹਨ।
ਲਾਂਗੁਲ ਸਹਿਤ ਲਾਂਬੀਏ ਬੇਲਾ,
ਪੂਛ ਦੇ ਸਹਿਤ ਇੱਕ ਲੰਮੀ ਵੇਲ ਪਈ ਹੋਈ ਆ, ਸਿਰ ਦੇ ਉੱਤੋਂ ਵੇਲ ਜਾਂਦੀ ਆ ਕਾਲੇ ਰੰਗ ਦੀ, ਤੇ ਕਾਲੇ ਰੰਗ ਦੀ ਇੱਕ ਲੰਮੀ ਧਾਰੀ ਇਹਦੀ ਪੂਛ ਤੱਕ ਜਾਂਦੀ ਹੈ।
ਦੀਰਘ ਦਸਨ ਸੋ ਦਿਖਨ ਦੋਹਿਲਾ,
ਬੜੇ ਦੀਰਘ ਦੰਦ ਨੇ ਜਿਹੜੇ ਵੇਖਣੇ ਵੀ ਔਖੇ ਹਨ।
ਛਾਤੀ ਗਰੀਬ ਉਧਰ ਹੈ ਸੇਤਾ,
ਛਾਤੀ ਹੈ ਤੇ ਧੋਣ ਹੈ ਉਹ ਚਿੱਟੇ ਰੰਗ ਦੀ ਹੈ।
ਕਦ ਵਿਸ਼ਾਲ ਬਲ ਅਧਿਕ ਨਿਕੇਤਾ,
ਕਦ ਵੀ ਬੜਾ ਵਿਸ਼ਾਲ, ਬੜਾ ਲੰਬਾਈ ਵਿਚ ਹੈ ਔਰ ਉਚਾਈ ਵਿਚ ਵੀ ਹੈ, ਤੇ ਬੜਾ ਵਿਸ਼ਾਲ ਕੱਦ ਹੈ ਤੇ ਬਲ ਦਾ ਘਰ ਹੈ, ਬੜਾ ਬਲੀ ਹੈ।
ਚੌੜੇ ਚਰਨ ਪੀਨ ਅਰ ਦੀਹਾ,
ਪੈਰ ਬੜੇ ਬੜੇ ਵੱਡੇ ਚੌੜੇ ਨੇ, ਜਿਵੇਂ ਹਾਥੀ ਦੇ ਪੈਰ ਹੁੰਦੇ ਨੇ, ਇਹੜੇ ਵੱਡੇ ਚੌੜੇ ਪੈਰ ਹਨ ਜਿਨ੍ਹਾਂ ਵਿਚ ਬੜਾ ਭਾਰੀ ਬਲ ਭਰਿਆ ਹੋਇਆ।
ਪੀਤ ਸੁਬਰਨ ਸ਼ਿਆਮ ਗਨ ਲੀਆ,
ਰੰਗ ਪੀਲਾ
ਤੇ ਪੀਲੇ ਰੰਗ ਵਿਚ ਕਾਲੇ ਰੰਗ ਦੀਆਂ ਧਾਰੀਆਂ ਪਈਆਂ ਹੋਈਆਂ ਇਹਦੇ ਸਰੀਰ ਉੱਤੇ, ਕਾਲੇ ਰੰਗ ਦੀਆਂ ਧਾਰੀਆਂ ਸਾਰੇ ਸਰੀਰ ਤੇ ਪਈਆਂ ਹੋਈਆਂ ਨੇ।
ਸੁਪਨੇ ਮੈਂ ਵੀ ਜਾਏ ਨਾ ਤਰਾਸਾ, ਸਭ ਚਾਹਤ ਹੈ ਫਿਕਨ ਤਮਾਸ਼ਾ।
ਇਹੋ ਜਿਹਾ ਭਿਆਨਕ ਸ਼ੇਰ ਹੈ ਜਿਹੜਾ ਸੁਪਨੇ ਵਿਚ ਵੀ ਜਿਹਨੂੰ ਡਰ ਨਹੀਂ, ਜਿਹੜਾ ਸੁਪਨੇ ਵਿਚ ਵੀ ਕਿਸੇ ਦਾ ਡਰ ਨਹੀਂ ਮੰਨਦਾ, ਇਹਨੂੰ ਮਾਰਨ ਵਾਸਤੇ ਇਹਦਾ ਤਮਾਸ਼ਾ ਵੇਖਣ ਲਈ ਸਾਰੇ ਖੜੇ ਨੇ, ਸਭ ਵੇਖ ਰਹੇ ਨੇ। ਤੇ ਜਿਵੇਂ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਹਦਾ ਸ਼ਿਕਾਰ ਖੇਡ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।